ਹਾਂ ਬਲਿਹਾਰੀ ਤਿਨ ਕਉ ਜਿਨ ਧਿਆਇਆ ਹਰਿ ਨਿਰੰਕਾਰ।
ਹਾਂ ਬਲਿਹਾਰੀ ਤਿਨ ਕਉ, ਮੈਂ ਤਿਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਹਾਂ ਤੋਂ ਮਤਲਬ ਮੈਂ, ਹਾਂ ਦਾ ਮਤਲਬ ਹੈ ਮੈਂ। ਹਾਂ ਬਲਿਹਾਰੀ ਤਿਨ ਕਉ, ਮੈਂ ਉਨ੍ਹਾਂ ਤੋਂ ਸਦਾ ਬਲਿਹਾਰੇ ਜਾਂਦਾ ਹਾਂ। ਕਿਨ੍ਹਾਂ ਤੋਂ? ਜਿਨ ਧਿਆਇਆ ਹਰਿ ਨਿਰੰਕਾਰ, ਜਿਨ੍ਹਾਂ ਨੇ ਈਸ਼ਵਰ ਨੂੰ, ਨਿਰੰਕਾਰ ਭਾਵ ਈਸ਼ਵਰ, ਜਿਨ੍ਹਾਂ ਨੇ ਈਸ਼ਵਰ ਨੂੰ ਸਦਾ ਚੇਤੇ ਕੀਤਾ, ਜਿਨ ਹਰ ਧਿਆਇਆ, ਜਿਨ੍ਹਾਂ ਨੇ ਹਰੀ ਨੂੰ, ਨਿਰੰਕਾਰ ਨੂੰ ਸਦਾ ਧਿਆਇਆ ਚੇਤੇ ਕੀਤਾ, ਹਾਂਜੀ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ।
ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ।
ਉਹਨਾਂ ਕੇ ਮੁਖ ਸਦ ਉਜਲੇ, ਹੁਣ ਜੇ ਅਖਰੀ ਅਰਥ ਲਾਓ ਉਜਲੇ, ਤੇ ਉਜਲੇ ਮਤਲਬ ਹੈ ਸਾਫ਼ ਧੋਤੇ ਹੋਏ। ਹੁਣ ਸਤਿਗੁਰੂ ਇੱਥੇ ਇਹ ਨਹੀਂ ਕਹਿਣਾ ਚਾਹੁੰਦੇ ਕਿ ਉਹਨਾਂ ਦੇ ਮੁਖ ਬੜੇ ਸਾਫ਼ ਨੇ ਤੇ ਧੋਤੇ ਹੋਏ ਨੇ, ਉਹ ਬੜੇ ਸਾਫ਼ ਦਿਸਦੇ ਨੇ, ਇਹ ਵੀ ਨਹੀਂ ਕਹਿਣਾ ਚਾਹੁੰਦੇ। ਨਾ ਉਹ ਕਹਿਣਾ ਚਾਹੁੰਦੇ ਨੇ ਕਿ ਉਹਨਾਂ ਦਾ ਮੂੰਹ ਦਾ ਰੰਗ ਬੜਾ ਚਿੱਟਾ, ਕਿਉਂਕਿ ਚਿੱਟੇ ਕਾਲੇ ਦਾ ਤੇ ਸਵਾਲ ਹੀ ਨਹੀਂ। ਗੁਰਮਤ ਵਿੱਚ ਚਮੜੀ ਦਾ ਰੰਗ ਚਾਹੇ ਕਿਹਾ ਹੋਵੇ, ਗੁਰੂ ਨੂੰ, ਪ੍ਰਭੂ ਨੂੰ ਇਸ ਨਾਲ ਕੋਈ ਲਗਾਓ ਹੀ ਨਹੀਂ। ਔਰ ਭਗਤ ਜਨ ਕੋਈ ਬਹੁਤੇ ਸੋਹਣੇ ਨਹੀਂ ਹੁੰਦੇ ਚਿਹਰਿਆਂ ਦੇ, ਉਹ ਤੇ ਗੁਜ਼ਾਰੇ ਹੱਡੀਆਂ ਦੀ ਮੁੱਠੀ ਹੁੰਦੇ ਨੇ, ਪਿੰਜਰ ਜਿਹਾ ਸਰੀਰ ਹੁੰਦਾ ਹੈ, ਕਿਸੇ ਨੇ ਤਪ ਕੀਤੇ ਹੁੰਦੇ ਨੇ, ਪ੍ਰਭੂ ਦੀ ਲਗਨ ਚ ਬੈਠੇ ਹੁੰਦੇ ਨੇ, ਸਰੀਰ ਦੀ ਉਹਨਾਂ ਨੂੰ ਸੁੱਧ ਬੁੱਧ ਨਹੀਂ ਹੁੰਦੀ। ਤਾਂ ਕਹਿਣ ਦਾ ਭਾਵ ਕਿ ਉਜਲੇ ਦਾ ਮਤਲਬ ਨਾ ਹੀ ਹੈ ਮੂੰਹ ਧੋਤਾ ਹੋਇਆ, ਨਾ ਹੈ ਮੂੰਹ ਸਾਫ਼, ਨਾ ਹੀ ਇਹਦਾ ਮਤਲਬ ਰੰਗ ਚਿੱਟਾ। ਤਾਂ ਮੁੱਖ ਉਜਲੇ ਦਾ ਮਤਲਬ ਕੀ ਹੋਇਆ ਫਿਰ? ਭਾਵ ਚਿਹਰਾ ਖਿੜਿਆ ਹੋਇਆ, ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਚਿਹਰੇ ਸਦਾ ਖਿੜੇ ਹੁੰਦੇ ਨੇ, ਉਹਨਾਂ ਦੇ ਵਿੱਚੋਂ ਆਨੰਦ ਖੁਸ਼ੀ ਦੀ ਲਹਿਰ ਟਪਕ ਟਪਕ ਕੇ ਪੈਂਦੀ ਹੈ, ਗਮੀ ਤੇ ਉਹਨਾਂ ਦੇ ਨੇੜ ਨਹੀਂ ਜਾਂਦੀ। ਤਾਂ ਕਹਿੰਦੇ ਨੇ ਉਹਨਾਂ ਦੇ ਚਿਹਰੇ ਸਦਾ ਹੀ ਆਨੰਦ ਨਾਲ ਭਰੇ ਹੁੰਦੇ ਨੇ, ਔਰ ਆਨੰਦ ਉਹਨਾਂ ਚੋਂ ਡੁੱਲਦਾ, ਖਿੜੇ ਹੋਏ ਚਿਹਰੇ ਨੇ। ਤਾਂ ਕਹਿੰਦੇ ਨੇ ਤਿੰਨ ਕੇ ਮੁੱਖ ਸਦ ਉਜਲੇ। ਤੋ ਐਸੇ ਜਿਹੜੇ ਸਦਾ ਪਰਮਾਤਮਾ ਨੂੰ ਚੇਤੇ ਕਰਦੇ ਰਹਿੰਦੇ ਨੇ ਗੁਰੂ ਦੀ ਸਿੱਖਿਆ ਸੁਣ ਕੇ, ਉਹਨਾਂ ਦੇ ਜਿਹੜੇ ਚਿਹਰੇ ਨੇ ਖਿੜਾਓ ਚ ਰਹਿੰਦੇ ਨੇ, ਉਹਨਾਂ ਕੇ ਮੁੱਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਔਰ ਉਹਨਾਂ ਚ ਕੋਈ ਮਿਕਨਾਤੀਸੀ ਖਿੱਚ ਹੁੰਦੀ ਹੈ, ਸਾਰਾ ਸੰਸਾਰ ਉਹਨਾਂ ਅੱਗੇ ਨਿਉ ਜਾਂਦਾ। ਹੁਣ ਵੇਖੋ ਗੁਰੂਆਂ ਨੂੰ ਤੇ ਅਸੀਂ ਵੈਸੇ ਹੀ ਸਾਡੇ ਗੁਰੂ ਕਰਕੇ ਨਮਸਕਾਰ ਕਰਦੇ ਹਾਂ, ਪਰ ਦੂਜੇ ਭਗਤ ਅੱਜ ਤੱਕ ਦੁਨੀਆਂ ਉਹਨਾਂ ਨੂੰ ਚੇਤੇ ਕਰਦੀ ਹੈ। ਜੇ ਉਹਨਾਂ ਦੇ ਸਰੀਰ ਵੇਖੋ ਤਾਂ ਸਰੀਰ ਤੇ ਮੁੱਠੀ ਸਨ, ਕਬੀਰ ਦੇਖੋ, ਫਰੀਦ ਦੇਖੋ, ਇਹਨਾਂ ਦੀਆਂ ਫੋਟੋਆਂ ਤੇ ਨਹੀਂ ਮਿਲਦੀਆਂ। ਉਹਨਾਂ ਦਿਨਾਂ ਚ ਰਿਵਾਜ ਹੀ ਕਿੱਥੇ ਸੀ, ਫੋਟੋਆਂ ਮੂਰਤਾਂ ਕੌਣ ਜਾਣਦਾ ਸੀ? ਲੇਕਿਨ ਕਲਪਿਤ ਤਸਵੀਰਾਂ, ਤਨ ਸੁੱਕਾ ਪਿੰਜਰ ਥੀਆ, ਕੀ ਦੱਸਦਾ ਹੈ ਕਿ ਸਰੀਰ ਤੇ ਬਿਲਕੁਲ ਦੁਬਲਾ ਹੀ ਸੀ, ਔਰ ਹੋਵੇਗਾ ਹੀ। ਲੇਕਿਨ ਸਰੀਰ ਕੁਛ ਮਾਨੇ ਨਹੀਂ ਰੱਖਦਾ। ਤੂੰ ਕਹਿੰਦੇ ਨੇ ਉਹਨਕੇ ਮੁੱਖ ਸਦ ਉਜਲੇ, ਖਿੜੇ ਰਹਿੰਦੇ ਨੇ ਚਿਹਰੇ ਉਹਨਾਂ ਦੇ, ਤੇ ਸਾਰਾ ਜਗਤ ਉਹਨਾਂ ਨੂੰ ਨਮਸਕਾਰ ਕਰਦਾ ਹੈ। ਨਮਸਕਾਰ ਉਹਨਾਂ ਦੇ ਸਰੀਰਾਂ ਨੂੰ ਨਹੀਂ ਹੁੰਦੀ, ਨਮਸਕਾਰ ਜੋ ਅੰਦਰ ਜੋਤ ਜਲ ਰਹੀ ਹੈ ਉਸਦੀ ਹੁੰਦੀ ਹੈ। ਅੰਦਰ ਜੋ ਗਿਆਨ ਭਰਿਆ ਹੈ, ਦਾਤੇ ਦੀ ਜੋ ਮਿਹਰ ਹੈ, ਉਸ ਕਰਕੇ ਉਹਨਾਂ ਦਾ ਸਨਮਾਨ ਹੁੰਦਾ, ਉਸ ਕਰਕੇ ਇੱਜ਼ਤ ਹੁੰਦੀ ਹੈ। ਹਾਂਜੀ,
ਮਹਿਲਾ ਤੀਜਾ, ਸਤਿਗੁਰ ਮਿਲਿਆ ਉਲਟੀ ਭਈ।
ਸਤਿਗੁਰ ਮਿਲਿਆ ਉਲਟੀ ਭਈ,
ਨਵਨਿਧ ਖਰਚਿਓ ਖਾਓ,
ਨਵਨਿਧ ਖਰਚਿਓ ਖਾਓ। ਉਲਟੀ ਭਈ ਪਹਿਲਾਂ ਇਹ ਸਮਝੋ, ਸਤਿਗੁਰ ਮਿਲਿਆ ਉਲਟੀ ਭਈ, ਉਲਟੀ ਭਈ ਦਾ ਮਤਲਬ ਸਾਰਾ ਹੀ ਕੰਮ ਉਲਟ ਹੋ ਗਿਆ, ਉਲਟ ਸੁਲਟ ਹੋ ਗਿਆ। ਕੀ ਉਲਟ ਸੁਲਟ ਹੋ ਗਿਆ, ਕੀ ਕੰਮ ਉਲਟ ਹੋ ਗਿਆ? ਕਹਿੰਦੇ ਨੇ ਅੱਗੇ ਮਨ ਦੌੜਦਾ ਸੀ ਬਾਹਰ ਨੂੰ, ਹੁਣ ਕੰਮ ਉਲਟ ਹੋ ਗਿਆ, ਹੁਣ ਅੰਦਰ ਨੂੰ ਦੌੜ ਰਿਹਾ। ਅੱਗੇ ਮਨ ਬਾਹਰ ਪਦਾਰਥਾਂ ਵੱਲ ਜਾ ਰਿਹਾ ਸੀ, ਹੁਣ ਇਹਨੇ ਦਿਸ਼ਾ ਬਦਲ ਲਈ ਹੈ, ਹੁਣ ਉਲਟੇ ਪਾਸੇ ਦੌੜ ਰਿਹਾ, ਹੁਣ ਅੰਦਰ ਨੂੰ ਜਾ ਰਿਹਾ। ਕਦੋਂ ਤੋਂ ਸਤਿਗੁਰੂ ਮਿਲੀਏ, ਜਦੋਂ ਦਾ ਗੁਰੂ ਮਿਲਿਆ, ਜਦੋਂ ਦੀ ਗੁਰੂ ਦੀ ਸਿੱਖਿਆ ਸੁਣੀ ਹੈ, ਅੱਗੇ ਮਨ ਬਾਹਰ ਦੌੜ ਰਿਹਾ ਸੀ, ਹੁਣ ਅੰਦਰ ਨੂੰ ਜਾ ਰਿਹਾ, ਉਲਟੀ ਪਈ। ਸਤਿਗੁਰ ਮਿਲੀ ਹੈ, ਉਲਟੀ ਪਈ। ਅੱਗੇ ਸੁਰਤ ਬਾਹਰ ਜਾ ਰਹੀ ਸੀ, ਅੱਗੇ ਸੁਰਤ ਹਮੇਸ਼ਾ ਬਾਹਰ ਦੌੜਦੀ ਸੀ, ਹੁਣ ਸੁਰਤ ਅੰਦਰ ਵੱਲ ਜਾ ਰਹੀ। ਸਤਿਗੁਰ ਮਿਲੀ ਹੈ, ਉਲਟੀ ਪਈ। ਨਾਲ ਕੀ ਆਖਿਆ ਫਿਰ ਅੱਗੇ? ਹਾਂਜੀ ਪੜ੍ਹਨਾ ਫਿਰ। ਖਰਚਿਓ ਖਾਵ, ਔਰ ਜਿਉਂ ਹੀ ਅੰਦਰ ਨੂੰ ਸੁਰਤ ਜਾਣ ਲੱਗੀ ਤੇ ਕਹਿੰਦੇ ਨੇ ਖਜ਼ਾਨਾ ਮਿਲਿਆ। ਕਿਹੜਾ ਖਜ਼ਾਨਾ? ਨਉ ਨਿਧ ਖਜ਼ਾਨਾ, ਨੌ ਨਿਧਾਂ। ਐਸਾ ਮੰਨ ਲਿਆ ਸੀ ਪੁਰਾਣੇ ਭਗਤਾਂ ਨੇ ਕਿ ਧਰਤੀ ਦੇ ਜਿੰਨਾ ਸਾਰਾ ਮਾਲ ਤਨ ਹੈ, ਇਹਨੂੰ ਨੌ ਖਜ਼ਾਨੇ ਚ ਵੰਡਿਆ ਜਾ ਸਕਦਾ, ਔਰ ਉਹ ਨੌ ਖਜ਼ਾਨਿਆਂ ਦੇ ਇੰਨਾ ਨਾਂ ਵੀ ਦੇ ਦਿੱਤੇ ਸੀਗੇ, ਪਦਮ ਮਹਾਪਦਮ, ਜੇ ਐਸੇ ਨੌ ਗਿਣ ਦਿੱਤੇ ਉਹਨਾਂ ਨੇ। ਨਾਂ ਤੇ ਸਾਰੇ ਮੈਨੂੰ ਵੀ ਚੇਤੇ ਨਹੀਂ ਇਸ ਵੇਲੇ, ਲੇਕਿਨ ਨੌ ਖਜ਼ਾਨਿਆਂ ਦੇ ਨਾਂ ਉਹਨਾਂ ਨੇ ਦੇ ਦਿੱਤੇ। ਪਰ ਗੁਰਬਾਣੀ ਚ ਨੌ ਨਿਧ ਦਾ ਮਤਲਬ ਉਹ ਕਲਪਿਤ ਖਜ਼ਾਨੇ ਨਹੀਂ, ਇਸ ਬਾਣੀ ਨੂੰ ਨੌ ਨਿਧ ਆਖਿਆ, ਅੰਦਰਲੇ ਗਿਆਨ ਨੂੰ ਨੌ ਨਿਧ ਆਖਿਆ, ਈਸ਼ਵਰ ਦੇ ਗਿਆਨ ਨੂੰ ਨੌ ਨਿਧ ਆਖਿਆ। ਤੋ ਨੌ ਨਿਧ ਦਾ ਮਤਲਬ ਹੈ ਪ੍ਰਭੂ ਦਾ ਗਿਆਨ, ਅੰਦਰਲਾ ਗਿਆਨ, ਇਹ ਬਾਣੀ ਰੂਪੀ ਗਿਆਨ, ਇਹ ਹੈ ਨੌ ਨਿਧ। ਤੋ ਕਹਿੰਦੇ ਨੇ ਸਤਿਗੁਰ ਮਿਲੀਏ, ਉਲਟੀ ਬਈ, ਨਵ ਨਿਧ ਖਰਚਿਓ ਖਾਓ। ਕਹਿੰਦੇ ਨੇ ਜਦੋਂ ਦਾ ਗੁਰੂ ਮਿਲਿਆ, ਅੱਗੇ ਸੁਰਤ ਬਾਹਰ ਜਾਂਦੀ ਸੀ, ਹੁਣ ਅੰਦਰ ਜਾਣ ਲੱਗ ਪਈ, ਔਰ ਜਦੋਂ ਦੀ ਸੁਰਤ ਅੰਦਰ ਜਾਣ ਲੱਗ ਪਈ, ਮਿਲਿਆ ਕੀ? ਅੰਦਰਲਾ ਖਜ਼ਾਨਾ ਲੱਭਾ, ਅੰਦਰ ਜਿਹੜਾ ਨਾਮ ਰੂਪੀ ਖਜ਼ਾਨਾ ਸੀ ਛੁਪਿਆ ਉਹ ਲੱਭਾ, ਅੰਦਰਲਾ ਗਿਆਨ ਰੂਪੀ ਖਜ਼ਾਨਾ ਸੀ ਉਹ ਲੱਭਾ। ਤੇ ਫਿਰ ਹੁਣ ਕੀ ਹੈ? ਨਾਉ ਨੇ ਤੇ ਖਰਚਿਓ ਖਾਓ, ਹੁਣ ਖੁੱਲਾ ਇਸ ਨੂੰ ਵਰਤੀਦਾ। ਹੁਣ ਇਹ ਜਿਹੜਾ ਨਾਮ ਰੂਪੀ ਖਜ਼ਾਨਾ ਇਹ ਮਿਲਿਆ, ਇਹ ਅੰਦਰਲਾ ਗਿਆਨ ਜੋ ਮਿਲਿਆ, ਇਹ ਰੂਹ ਦਾ ਗਿਆਨ, ਇਹ ਆਤਮਕ ਗਿਆਨ ਜੋ ਮਿਲਿਆ, ਇਹਨੂੰ ਖੁੱਲਾ ਮੈਂ ਵਰਤਦਾ ਹੈ ਤੇ ਖੁੱਲਾ ਮੈਂ ਖਰਚਦਾ, ਭਾਵ ਦੂਸਰਿਆਂ ਤਾਈਂ ਵੀ ਦੇਣਾ ਹੈ। ਮੈਂ ਆਪ ਵਰਤਦਾ ਹੈ ਪਰ ਦੂਜਿਆਂ ਨੂੰ ਵੀ ਦੇਣਾ ਹੈ, ਖੁੱਲ ਕੇ ਦੇਣਾ ਹੈ, ਵੰਡਦਾ ਹੈ। ਖਰਚਿਓ ਖਾ, ਖਰਚਿਓ ਮੇਰਾ ਬਾਹਰ ਖਰਚਣਾ, ਬਾਹਰ ਦੇਣਾ, ਖਾਓ ਆਪ ਇਸਤੇਮਾਲ ਕਰਨਾ। ਇਹ ਗਿਆਨ ਦਾ ਲਾਹਾ ਮੈਂ ਵੀ ਲੈਣਾ ਹੈ ਤੇ ਦੂਜਿਆਂ ਨੂੰ ਵੀ ਦੇਣਾ। ਇਹ ਹੈ ਇਸ ਦਾ ਅਰਥ ਇਸ ਤੋਂ ਦਾ। ਤੋ ਸਤਿਗੁਰੂ ਮਿਲੀ ਹੈ, ਉਲਟੀ ਭਈ, ਨੌ ਨਿਧ ਖਰਚਿਓ ਖਾਓ।
ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨਾ, ਨਿਜ ਕਰ ਵਸੈ ਨਿਜ ਥਾਏ।
ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ, ਕਹਿੰਦੇ ਨੇ ਕਿ ਅੱਗੇ ਰਿਧੀਆਂ ਸਿੱਧੀਆਂ ਪਿੱਛੇ ਮੈਂ ਦੌੜਦਾ ਫਿਰਦਾ ਸਾਂ। ਰਿਧੀਆਂ ਸਿੱਧੀਆਂ ਕੀ ਹੁੰਦੀਆਂ ਨੇ? ਆਤਮਕ ਤਾਕਤਾਂ, ਸ਼ਕਤੀਆਂ। ਆ ਜਿਹੜੇ ਜੋਗੀ ਯੋਗ ਸਾਧਦੇ ਨੇ, ਇਹਨਾਂ ਚ ਕਹਿੰਦੇ ਸ਼ਕਤੀਆਂ ਆ ਜਾਂਦੀਆਂ ਨੇ। ਇਹਨਾਂ ਸ਼ਕਤੀਆਂ ਦੁਆਰਾ ਉਹ ਕਈ ਕੁਛ ਕਰ ਲੈਂਦੇ ਨੇ, ਕੰਮ ਪੂਰੇ ਕਰ ਲੈਂਦੇ ਨੇ। ਐਸੀਆਂ ਸ਼ਕਤੀਆਂ ਉਹਨਾਂ ਨੂੰ ਆਖੀਦਾ ਸਿੱਧੀਆਂ। ਤੋ ਕਹਿੰਦੇ ਨੇ ਕਿ ਇਹ ਲੋਕ ਤੇ 18 ਸਿੱਧੀਆਂ ਪਿੱਛੇ, ਇਹਨਾਂ ਦੀ ਭਾਲ ਪਿੱਛੇ ਭੱਜੇ ਫਿਰਦੇ ਨੇ। ਤੇ ਕਹਿੰਦੇ ਨੇ 18 ਸਿੱਧੀ ਪਿੱਛੇ ਲੱਗੀਆਂ ਫਿਰਨੇ, 18 ਸਿੱਧੀਆਂ ਤੇ ਹੁਣ ਮੇਰੇ ਪਿੱਛੇ ਲੱਗੀਆਂ ਫਿਰਦੀਆਂ ਨੇ। ਲੋਕ ਇਸ ਨੂੰ ਢੂੰਡ ਰਹੇ ਨੇ, ਲੋਕ ਇਹਨਾਂ ਦੇ ਪਿੱਛੇ ਲੱਗੇ ਨੇ, ਇਹ ਮੇਰੇ ਪਿੱਛੇ ਪਿੱਛੇ ਆ ਰਹੀਆਂ ਨੇ, ਭਾਵ ਹਿਸਾਬ ਤੋਂ ਫਾਇਦਾ ਉਠਾ, ਇਹ ਮੇਰੀ ਚੇਲੀਆਂ ਬਣੀਆਂ ਫਿਰਦੀਆਂ ਨੇ 18 ਸਿੱਧੀਆਂ, ਭਾਵ ਮੈਂ ਇਹਨਾਂ ਦੀ ਖੁੱਲੀ ਵਰਤੋਂ ਕਰ ਸਕਦਾ। ਇਹਦਾ ਮਤਲਬ ਕੀ? ਇਹਦਾ ਮਤਲਬ ਇਹ, 18 ਸਿੱਧੀਆਂ ਦਾ ਮਤਲਬ ਇਹ ਹੋ ਗਿਆ ਕਿ ਭਗਤ ਜਦੋਂ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਸਦੇ ਬੋਲ ਜੋ ਨੇ ਉਹ ਸਾਰੇ ਪ੍ਰਵਾਨ ਹੁੰਦੇ ਨੇ। ਜੋ ਆਖਦਾ ਹੈ ਦਾਤਾ ਉਸਦੀ ਮੰਗ ਪੂਰੀ ਕਰਦਾ ਹੈ। ਤੋ ਕਹਿੰਦੇ ਨੇ ਇਸ ਨੂੰ ਆਖਿਆ ਕਿ 18 ਸਿੱਧੀਆਂ ਮੇਰੇ ਪਿੱਛੇ ਫਿਰਦੀਆਂ ਨੇ, ਪਾਓ ਸਾਰੀ ਮੇਰੀ ਗੱਲ ਪੂਰੀ ਹੋ ਜਾਂਦੀ ਹੈ, ਜੋ ਮੈਂ ਇੱਛਦਾ ਉਹ ਪੂਰਾ ਹੋ ਜਾਂਦਾ। ਜਦੋਂ ਦਾ ਮੈਂ ਜੁੜ ਗਿਆ ਨਾਮ ਨਾਲ, ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਮਨ 18 ਸਿੱਧੀਆਂ ਮੇਰੇ ਪਿੱਛੇ ਲੱਗੀਆਂ ਹੋਈਆਂ ਨੇ। ਲੋਕ ਤੇ ਮੰਗਾਂ ਪੂਰੀਆਂ ਕਰਾਉਂਦੇ ਫਿਰਦੇ ਨੇ, ਲੋਕ ਤੇ 18 ਸਿੱਧੀਆਂ ਲੱਭਦੇ ਫਿਰਦੇ ਨੇ, ਇਹ ਮੇਰੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ।
ਅਣਹਦ ਧੁਨੀ ਸਦ ਵੱਜਦੇ, ਹੁਣ ਮਨ ਹਰ ਲੈ ਬੁਲਾਏ।
ਅਨਹਦ ਧੁਨੀ ਸਦ ਵੱਜਦੇ, ਅਨਹਦ ਕਹਿੰਦੇ ਨੇ ਅਨਾਹਦ। ਇਹਨੂੰ ਜੇ ਲਫ਼ਜ਼ ਨੂੰ ਤੋੜੀਏ ਨਾ ਦੋ ਹਿੱਸਿਆਂ ਚ ਤੇ ਬਣਦਾ ਅਨ ਤੇ ਹਦ। ਅਨ ਮੈਨਾ ਬਗੈਰ, ਹਦ ਹੱਦ ਤੋਂ ਬਗੈਰ, ਭਾਵ ਜਿਸ ਦੀ ਕੋਈ ਹੱਦ ਹੀ ਨਹੀਂ। ਤੇ ਜਿਸ ਦੀ ਕੋਈ ਹੱਦ ਨਹੀਂ ਉਹਨੂੰ ਕੀ ਕਹੀਦਾ ਹੈ ਇੰਗਲਿਸ਼ ਚ? ਕੰਟੀਨਿਊਸ, ਲਗਾਤਾਰ। ਤੇ ਇਹ ਅਨਹਦ ਕੀ ਆ? ਅਨਹਦ ਬਾਣੀ, ਅਨਹਦ ਨਾਦ ਅਸੀਂ ਕਹਿ ਦਿੰਦੇ ਹਾਂ, ਭਾਵ ਉਹ ਨਾਦ, ਉਹ ਸੰਗੀਤ ਜਿਹੜਾ ਲਗਾਤਾਰ ਵੱਜਦਾ ਹੈ, ਉਹ ਕੀਰਤਨ ਜਿਹੜਾ ਲਗਾਤਾਰ ਹੁੰਦਾ ਹੈ, ਉਹ ਸੁਰਾਂ ਜਿਹੜੀਆਂ ਲਗਾਤਾਰ ਵੱਜੀ ਤੁਰੀਆਂ ਜਾਂਦੀਆਂ, ਵਜਾਉਣ ਵਾਲਾ ਕੋਈ ਨਹੀਂ, ਉਹ ਰਹਿਮਤ ਦੇ ਸੰਗੀਤ ਹੈ, ਉਹ ਪ੍ਰਭੂ ਦਾ, ਪ੍ਰਭੂ ਚੋਂ ਨਿਕਲਿਆ ਸੰਗੀਤ ਹੈ, ਉਹਦੀਆਂ ਧੁਨਾਂ ਨੇ। ਔਰ ਇਹ ਮਜ਼ਾਕ ਵਾਲੀ ਗੱਲ ਨਹੀਂ ਹੈ, ਔਰ ਨਾ ਹੀ ਇਹ ਮਖੌਲ ਵਾਲੀ ਹੈ, ਨਾ ਹੀ ਐਵੇਂ ਬਣਾਈ ਗੱਲ ਹੈ। ਅਨਾਹਦ ਨਾਦ ਦੀ ਥਾਂ ਥਾਂ ਤੇ ਜ਼ਿਕਰ ਆਉਂਦਾ ਹੈ, ਭਾਵ ਕਿ ਜਦੋਂ ਜੁੜ ਜਾਂਦਾ ਹੈ ਬੰਦਾ, ਸਹਿਜ ਅਵਸਥਾ ਪਾ ਲੈਂਦਾ ਹੈ, ਮਨ ਦਾ ਟਿਕਾਓ ਅੰਦਰ ਪਾ ਲੈਂਦਾ ਹੈ, ਫਿਰ ਕਹਿੰਦੇ ਨੇ ਅੰਦਰੋਂ ਉਹ ਸੰਗੀਤ ਉਸਨੂੰ ਸੁਣਾਈ ਦਿੰਦਾ ਹੈ, ਐਸਾ ਨਿਰਾਲਾ ਸੰਗੀਤ ਜਿਸ ਦੇ ਵਿੱਚ ਉਹ ਮਸਤ ਹੋ ਜਾਂਦਾ, ਉਹਦੀ ਲਿਵ ਲੱਗ ਜਾਂਦੀ ਹੈ। ਇਹਨੂੰ ਜਿਹੜੇ ਜਪਾਨੀ ਨੇ ਇਸਨੂੰ ਕਹਿੰਦੇ ਨੇ ਇੱਕ ਹੱਥ ਦੀ ਤਾੜੀ, ਅਨਾਹਦ ਨਾਦ, ਕਿਉਂਕਿ ਹੋਰ ਸਾਰਾ ਸੰਗੀਤ ਦੋ ਹੱਥਾਂ ਨਾਲ ਵੱਜੇਗਾ। ਦੋ ਚੀਜ਼ਾਂ ਚਾਹੀਦੀਆਂ ਨੇ, ਵਾਜਾ ਵਜਾਉਂਦੇ ਹੋ, ਵਾਜਾ ਇੱਕ ਇੰਸਟਰੂਮੈਂਟ ਹੋ ਗਿਆ, ਇਹਦੇ ਵਿੱਚ ਦੀ ਹਵਾ ਨੇ ਨਿਕਲਣਾ, ਤੁਹਾਡੇ ਹੱਥ ਨੇ ਵਜਾਉਣਾ, ਹੱਥ ਦੀ ਠੋਕਰ ਜਿਹੜੀ ਹਵਾ ਨੂੰ ਧੱਕੇਗੀ ਤੇ ਵੱਜੇਗਾ, ਤਾਂ ਦੋ ਚੀਜ਼ਾਂ ਹੋ ਗਈਆਂ, ਦੋਵਾਂ ਚੋਂ ਸੁਰ ਨਿਕਲੇਗਾ। ਤਾੜੀ ਮਾਰਦੇ ਹੋ, ਇੱਕ ਹੱਥ ਦੂਜੇ ਨਾਲ ਵੱਜੇਗਾ, ਆਵਾਜ਼ ਨਿਕਲੇਗੀ। ਤਬਲਾ ਵਜਾਉਂਦੇ ਹੋ, ਤਬਲੇ ਤੇ ਹੱਥ ਮਾਰੋਗੇ, ਆਵਾਜ਼ ਨਿਕਲੇਗੀ। ਵਾਇਲਿਨ ਵਜਾਉਂਦੇ ਹੋ ਤੋ ਤਾਰਾਂ ਛੇੜਦੇ ਹੋ ਤੇ ਵਾਇਲਿਨ ਵੱਜਦੀ ਹੈ, ਕੋਈ ਛੇੜਨ ਵਾਲੀ ਉਹ ਬਹੁ ਜਿਹੜੀ ਹੁੰਦੀ ਹੈ ਉਹ ਕਸਦੀ ਹੈ ਤਾਰਾਂ ਤੇ ਆਵਾਜ਼ ਨਿਕਲਦੀ ਹੈ। ਬਾਂਸਰੀ ਵਜਾਉਂਦੇ ਹੋ, ਹਵਾ ਜਾਂਦੀ ਹੈ ਬਾਂਸਰੀ ਤੇ ਵੱਜਦੀ ਹੈ। ਤਾਂ ਹਰ ਇੱਕ ਆਵਾਜ਼ ਨਿਕਲਣ ਲਈ ਦੋ ਚੀਜ਼ਾਂ ਚਾਹੀਦੀਆਂ ਨੇ, ਦੋ ਚੀਜ਼ਾਂ ਦਾ ਟਕਰਾਓ ਫਿਰ ਆਵਾਜ਼ ਨਿਕਲਦੀ ਹੈ। ਔਰ ਜਪਾਨੀ ਆਖਦੇ ਨੇ ਕਿ ਇਹ ਤੇ ਇੱਕ ਹੱਥ ਦੀ ਤਾੜੀ ਹੈ, ਭਾਵ ਇਹਨੂੰ ਦੋ ਚੀਜ਼ਾਂ ਨਹੀਂ ਚਾਹੀਦੀਆਂ, ਇਹ ਤੇ ਪ੍ਰਭੂ ਦੇ ਚੋਂ ਨਿਕਲੀ ਆਵਾਜ਼ ਹੈ, ਇਹ ਕਿਸੇ ਦੀ ਵਜਾਈ ਹੋਈ ਆਵਾਜ਼ ਨਹੀਂ ਹੈ। ਦੋ ਹੱਥ ਦੀ ਤਾੜੀ ਕਿਸੇ ਦੀ ਵਜਾਈ ਹੈ, ਇੱਕ ਹੱਥ ਦੀ ਤਾੜੀ ਭਾਵ ਕਿਸੇ ਦੀ ਵਜਾਈ ਨਹੀਂ, ਉਹ ਸੰਗੀਤ ਕਿਸੇ ਦਾ ਵਜਾਇਆ ਨਹੀਂ, ਉਹ ਤੇ ਸੰਗੀਤ ਪੈਦਾ ਹੁੰਦਾ ਹੈ ਆਪਣੇ ਆਪ, ਉਹ ਨਿਕਲਦਾ ਹੈ ਆਪਣੇ ਆਪ ਉਸ ਪਰਮਾਤਮ ਚੋਂ। ਤੋ ਆਖਦੇ ਨੇ ਅਨਹਦ ਧੁਨੀ ਸਦ ਵੱਜਦੇ, ਅਨਹਦ ਅਨਾਹਦ ਨਾਦ ਉੱਥੇ ਹਮੇਸ਼ਾ ਵੱਜਦੇ ਨੇ। ਕਿੱਥੇ? ਉਨ ਮਨ ਹਰ ਲਿਵ ਲਾਏ। ਹੁਣ ਮੈਂ ਇਹ ਲਫ਼ਜ਼ ਉਨ ਮਨ ਸਮਝਾਉਣਾ ਚਾਹੁੰਦਾ ਤੁਹਾਨੂੰ। ਉਨ ਮਨ ਲਫ਼ਜ਼ ਪਹਿਲਾਂ ਜੋਗੀਆਂ ਤੋਂ ਸ਼ੁਰੂ ਹੋਇਆ, ਉਨ ਮਨ, ਉਨ ਮਨ ਜੋਗੀਆਂ ਦੇ ਹਿਸਾਬ ਨਾਲ ਉਸਨੂੰ ਆਖਿਆ ਜਾਂਦਾ ਹੈ ਜੋ ਦੁਨੀਆਂ ਤੋਂ ਬਿਲਕੁਲ ਉਪਰਾਮ ਹੋ ਗਿਆ, ਉਹਨੂੰ ਆਖਦੇ ਨੇ ਉਨ ਮਨ ਹੋ ਗਿਆ। ਜੋ ਦੁਨੀਆਂ ਤੋਂ ਉਪਰਾਮ ਹੋ ਜਾਏ ਨਾ, ਸੰਸਾਰ ਤੋਂ ਉਪਰਾਮ ਹੋ ਜਾਏ, ਜਿਸ ਨੂੰ ਵੈਰਾਗ ਆ ਜਾਏ, ਸੰਸਾਰ ਛੱਡ ਜਾਏ, ਆਖਦੇ ਨੇ ਉਨ ਮਨ ਹੋ ਗਿਆ। ਔਰ ਫਿਰ ਜੋਗੀਆਂ ਚ ਇਹ ਟਰਮ ਯੂਜ ਕਰਦੇ ਨੇ ਉਨ ਮਨ ਮੁਦਰਾ, ਉਨ ਮਨ ਮੁਦਰਾ। ਉਨਮਨ ਮੁਦਰਾ ਕਹਿੰਦੇ ਨੇ ਕਿ ਆਪਣੀਆਂ ਅੱਖਾਂ ਦਾ ਧਿਆਨ ਆ ਨੱਕ ਦੀ, ਨੱਕ ਦੀ ਟਿਪ ਤੇ, ਆ ਨੱਕ ਦੀ ਸੇਧ ਉੱਤੇ, ਇਸ ਦੇ ਉੱਤੇ ਟਿਕਾਣਾ। ਤੋ ਇਹਨੂੰ ਕਹਿੰਦੇ ਨੇ ਉਨਮਨ ਮੁਦਰਾ। ਆ ਨੱਕ ਦੀ ਨੋਕ ਤੇ, ਨੱਕ ਦੀ ਨੋਕ ਤੇ ਧਿਆਨ ਟਿਕਾਉਣਾ, ਇਸ ਤਰ੍ਹਾਂ ਧਿਆਨ ਟਿਕਾ ਕੇ ਉਹ ਆਪਣੀ ਸੁਰਤ ਕਾਇਮ ਕਰਦੇ ਨੇ, ਤੇ ਉਹਨੂੰ ਕਹਿੰਦੇ ਨੇ ਉਨਮਨ ਮੁਦਰਾ। और फिर है उन्मन अवस्था। उन्मन अवस्था कहिंदे ने ज्ञान दी अवस्था। ओ अवस्था जिथे जोगी अपने प्राण सुखमना नाड़ी च लै जांदे ने। मैं तुहानू समझावां जरा, क्योंकि उन्मन लफज ना समझण जोगा है जिन्हां नूं शौक है। उन्मन अवस्था केड़ी अवस्था होंदी है? ये कहिंदे ने ज्ञान वाली अवस्था है। ओ अवस्था जिथे अंदरों जाग आ जांदी है, जिथे सहज कटदा है, जिथे दसम द्वार खुल जांदा है, उस अवस्था नूं कहिंदे ने उन्मन अवस्था। हुण जोगी किस तरह पाउंदे ने तुहानूं मैं दसदा, क्योंकि ये उन्मन लफज जोगियां दा है। जोगी ऐसा मनदे ने कि वह तो ध्यान का योग करते हैं, ध्यान नाल योग प्राप्त करते हैं, वह ध्यान नाल ही अवस्था पाते हैं। तो उन्होंने तरीका की है मैं दसदा है। वह सोचते हैं कि साढ़े जड़े प्राण ने ना, यह शरीर के प्राण घूमते ने। प्राण इंज है जिमें कोई गैस घूम रही हो, जिमें शक्ति घूम रही है, शरीर के शक्ति चक्कर कढ़ रही है। तो यह शक्ति की है, इन्हों प्राण आखीदा है। जो जीवन शक्ति है इसनों प्राण आखीदा, जिस करके साड़ी जिंद है, साड़ी जान है, जिस करके शरीर चलता है, उस शक्ति नूं की आखीदा है? प्राण। हुण कहिंदे ने प्राण चलते ने शरीर दे विच, ये प्राण खड़ोते नहीं है, प्राण चलते ने। हुण ओ तीन टर्म्स यूज करते ने, तीन वर्ड यूज करते ने, इड़ा पिंगला ते सुखमना। समझावा की है, आ रीढ़ की हड्डी है ना, जड़ी रीढ़ की हड्डी के विचाले एक रस्सी वांगू कॉर्ड रन कर दी, उसनू कहते हैं स्पाइनल कॉर्ड। समझने की कोशिश करना है, मैं समझाना है तुहानू की चीज की है। ये जड़ी साड़ी रीढ़ की हड्डी है, वर्टिब्रल कॉलम है, ये विचकार स्पाइनल कॉर्ड रन कर दी है रस्सी वांगू। और स्पाइनल कॉर्ड विचालों खोखली है, विचालों खाली है, ऐदा ट्यूब वांगू है, विचालों खाली है। वो जड़ी खाली जगह है ना विचाले रन कर दी, उन्हें कहते ने सुखमना। हुण जड़ियां खब्बे पासे स्पाइनल कॉर्ड दे जड़ियां नर्व्स रन कर दियां ने ना, जड़ियां नालियां नर्व्स नाड़ा रन कर दियां, साधियां नाड़ा नहीं हो, वो नर्व्स ने जिन्हां विच दी अपने साइंसदान कहते हैं ये ताणी मैसेजेस जाते हैं, इलैक्ट्रिकल मैसेजेस जाते हैं, पर वो आखते हैं ये प्राण जाते हैं, योगी आखते हैं प्राण लंघते हैं इन्हां विच दी। तो जो खब्बे पासे दियां जड़ियां नाड़ियां ने स्पाइनल कॉर्ड विच, उन्हां नूं कहिंदे ने ओ इड़ा। ते सज्जे पासे जड़ियां जांदियां ने इन्हां नूं कहिंदे ने पिंगला। और ये जड़ियां नाड़ियां ने ये स्पाइनल कॉर्ड के नाल नाल जांदियां ने बिल्कुल दिमाग तक। कोई कागज दियो तो मैं तुहानूं शक्ल भी बना के दसा, लंबा कागज दियो तो तुहानूं थोड़ा जा ख्याल आवे कि मैं आख की रहा। हुण इड़ा च भी वह प्राण जांदे ने ते पिंगले च भी प्राण जांदे ने। इड़े विच दी प्राण जांदे ने दिमाग नूं, फ्लो जड़ा प्राणा दा है ओ स्पाइनल कॉर्ड दे थ्रू दिमाग नूं जांदा है, ते पिंगले विच दी ओ वापस आउंदा। हुण जोगी अपना अभ्यास नाल ओ सारा जड़ा प्राणा दा प्रवाह है ओ सुखमने च लिआउंदे ने, ओ खाली जड़ी ट्यूब है ओदे विच। ओदे च जदों प्रवाह आ जाए ना ते फिर कहिंदे ने उह सारा प्रवाह जांदा है दिमाग नूं इकट्ठा होके, और वह खोल दिंदा है दसवें द्वार नूं, ते उदों उन्मन अवस्था प्राप्त हो जाती है, सारा ज्ञान हो जाता है। मैं तुहानूं थोड़ी जी शक्ल वा के दसदा। अनहद धुनी सद वजदे उन्मन हर लिव लाए। कहिंदे ने ये अनाहद धुनां सारियां सुनदियां ने कदों, जदों उन्मन अवस्था मिल जाती है, जदों सारे प्राणा का प्रवाह ਸੁਖਨਾ ਨਾੜੀ ਵਿੱਚ ਚੱਲਦਾ ਹੈ, ਅੰਦਰੋਂ ਜਾਗ ਜਾਈਦਾ ਹੈ, ਗਿਆਨ ਦੀ ਅਵਸਥਾ ਹੋ ਜਾਂਦੀ ਹੈ, ਤਾਂ ਉਹਨੂੰ ਅਵਸਥਾ ਹੈ ਗਿਆਨ ਦੀ ਅਵਸਥਾ। ਉਹ ਅਵਸਥਾ ਜਿੱਥੇ ਦਸਮ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿੱਥੇ ਦਸਮ ਦੁਆਰ ਖੁੱਲ ਜਾਂਦਾ ਹੈ, ਜਿੱਥੇ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਆਖਿਆ ਉਨਮਨ ਅਵਸਥਾ। ਤਾਂ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ। ਕਹਿੰਦੇ ਨੇ ਕਿ ਜਿਹੜੇ ਹਮੇਸ਼ਾ ਗੁਰੂ ਨੂੰ ਯਾਦ ਕਰਦੇ ਨੇ, ਗੁਰੂ ਦੀ ਸਿੱਖਿਆ ਤੇ ਤੁਰਦੇ ਨੇ, ਜਪ ਕਰਦੇ ਨੇ, ਉਹਨਾਂ ਤੇ ਜਦੋਂ ਕਿਰਪਾ ਹੁੰਦੀ ਏ ਤੇ ਉਹਨਾਂ ਨੂੰ ਗਿਆਨ ਅਵਸਥਾ ਪ੍ਰਾਪਤ ਹੋ ਜਾਂਦੀ ਏ। ਉਹਨਾਂ ਦੇ ਦਸਮ ਦੁਆਰ ਦੇ ਕਿਵਾੜ ਖੁੱਲਦੇ ਨੇ ਤੇ ਫਿਰ ਅਨਾਹਦ ਧੁਨਾ ਉਹਨਾਂ ਨੂੰ ਸੁਣਾਈ ਦਿੰਦੀਆਂ ਨੇ। ਹਾਂਜੀ,
ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ।
ਹੁਣ ਦੇਖੋ ਤੁਸੀਂ ਇਸ ਨੂੰ ਜੇ ਭਗਤ ਪੜੋਗੇ ਤਾਂ ਭਗਤ ਤਿਨਾ ਕੈ ਮਨ ਵਸੈ। ਭਗਤ ਕਿਸੇ ਦੇ ਮਨ ਚ ਨਹੀਂ ਵਸ ਸਕਦਾ, ਮਨ ਚ ਤੇ ਪ੍ਰਭੂ ਦੇ ਵਸਾਉਣ ਦੀ ਗੱਲ ਹੁੰਦੀ ਹੈ। ਇੱਥੇ ਆ ਭਗਤੀ, ਨਾਨਕ ਹਰ ਭਗਤੀ ਤਿਨਾ ਕੈ ਮਨ ਵਸੈ। ਐਸੇ ਮਨੁੱਖ ਜਿਨ੍ਹਾਂ ਦੇ ਕਿਵਾੜ ਖੁੱਲ ਜਾਂਦੇ ਨੇ, ਜਿਹੜੇ ਉਨਮਨ ਅਵਸਥਾ ਪਾ ਲੈਂਦੇ ਨੇ, ਕਹਿੰਦੇ ਨੇ ਹਰੀ ਦੀ ਭਗਤੀ ਤਿਨਾਂ ਦੇ ਮਨ ਚ ਵਸਦੀ ਏ। ਨਾਨਕ ਹਰ ਭਗਤੀ ਤਿਨਾਂ ਕੈ ਮਨ ਵਸੇ, ਜਿਨ੍ਹਾਂ ਨੂੰ ਅੰਦਰੋਂ ਗਿਆਨ ਦੀ ਅਵਸਥਾ ਜਿਨ੍ਹਾਂ ਦੀ ਬਣ ਜਾਂਦੀ ਏ, ਜਿਨ੍ਹਾਂ ਦੇ ਅੰਦਰਲੇ ਕਿਵਾੜ ਖੁੱਲ ਜਾਂਦੇ ਨੇ, ਕਹਿੰਦੇ ਨੇ ਉਹਨਾਂ ਦੇ ਹਿਰਦੇ ਦੇ ਅੰਦਰ, ਮਨ ਦੇ ਅੰਦਰ ਭਗਤੀ ਵਸਦੀ ਏ। ਹਾਂਜੀ, ਜਿਨ ਮਸਤਕ ਲਿਖਿਆ ਧੁਰ ਪਾਏ, ਤੁਰੋਂ ਜਿਨ੍ਹਾਂ ਦੇ ਮੱਥੇ ਤੇ ਚੰਗੇ ਸੰਸਕਾਰ ਉਗੜੇ, ਤੁਰੋਂ ਜਿਨ੍ਹਾਂ ਦੇ ਮੱਥੇ ਤੇ ਭਲੇ ਸੰਸਕਾਰ ਉਗੜੇ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਏ ਤੇ ਉਹਨਾਂ ਦੇ ਮਨ ਵਿੱਚ ਭਗਤੀ ਟਿਕੀ ਰਹਿੰਦੀ ਏ। ਹਾਂਜੀ,
ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ।
ਹਉ ਢਾਡੀ ਹਰ ਪ੍ਰਭ ਖਸਮ ਕਾ, ਢਾਡੀ ਕੀਰਤਨੀਏ ਨੂੰ ਆਖਦੇ ਨੇ, ਢਾਡੀ ਆਖਦੇ ਨੇ ਕੀਰਤਨੀਆ, ਕੀਰਤਨ ਕਰਨ ਵਾਲਾ। ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਪ੍ਰਭ ਖਸਮ ਈਸ਼ਵਰ, ਕਹਿੰਦੇ ਨੇ ਮੈਂ ਤੇ ਈਸ਼ਵਰ ਦਾ ਕੀਰਤਨੀਆ ਵਾਂ, ਮੈਂ ਤੇ ਈਸ਼ਵਰ ਦੇ ਦਰ ਤੇ ਕੀਰਤਨ ਕਰਨ ਵਾਲਾ, ਮੈਂ ਤੇ ਉਸ ਦੀ ਉਪਮਾ ਕਰਨ ਵਾਲਾ, ਉਸ ਦੀ ਕੀਰਤੀ ਕਰਨ ਵਾਲਾ, ਉਸ ਦਾ ਜਸ ਗਾਉਣ ਵਾਲਾ, ਮੈਂ ਤੇ ਇੱਕ ਨਿਮਾਣਾ ਜਾ ਕੀਰਤਨੀਆ ਹਾਂ ਉਹਦੇ ਦਰ ਤੇ। ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਔਰ ਇਹ ਦਸਮ ਦੁਆਰ ਖੋਲ ਕੇ, ਇਹ ਕਿਵਾੜ ਆਪਣੇ ਖੋਲ ਕੇ ਮੈਂ ਪ੍ਰਭੂ ਦੇ ਦਰ ਤੇ ਪਹੁੰਚਿਆ, ਪਾਓ ਉਸ ਪ੍ਰਭੂ ਦੇ ਸਾਹਮਣੇ ਆਇਆ, ਪ੍ਰਭੂ ਦਾ ਮੈਨੂੰ ਅਨੁਭਵ ਹੋਇਆ। ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਈਸ਼ਵਰ ਦੇ ਦੁਆਰ ਤੇ ਮੈਂ ਜਾ ਖੜਾ ਹੋਇਆ। ਕਲਪਿਤ ਗੱਲਾਂ ਨੇ, ਕਲਪਿਤ ਭਾਵ ਉਹ ਅਵਸਥਾ ਬਿਆਨ ਕੀਤੀ ਏ। ਜਦੋਂ ਭਗਤ ਕਿਸੇ ਨੂੰ, ਭਗਤ ਦਾ ਮਿਲਾਪ ਹੁੰਦਾ, ਯੋਗ ਹੁੰਦਾ, ਉਹ ਕਹਿੰਦੇ ਨੇ ਜਦੋਂ ਮੇਰੇ ਕਿਵਾੜ ਖੁੱਲੇ ਮੈਂ ਹਰੀ ਦੇ ਦਰ ਤੇ ਪਹੁੰਚਿਆ। ਹਾਂਜੀ,
ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ।
ਹਰ ਅੰਦਰ ਸੁਣੀ ਪੁਕਾਰ, ਕਹਿੰਦੇ ਈਸ਼ਵਰ ਮੇਰੇ ਆਪਣੇ ਅੰਦਰ ਮਹਿਲਾਂ ਚ ਬੈਠਾ ਸੀ, ਉਹਨੇ ਜਦੋਂ ਮੇਰੀ ਆਵਾਜ਼ ਸੁਣੀ ਕਿ ਢਾਡੀ ਆ ਪਹੁੰਚਿਆ ਦਰ ਤੇ, ਹਰ ਅੰਦਰ ਸੁਣੀ ਪੁਕਾਰ। ਈਸ਼ਵਰ ਅੰਦਰ ਬੈਠਾ ਸੀ ਆਪਣੇ ਮਹਿਲ ਦੇ, ਉਹਨੇ ਸੁਣੀ ਪੁਕਾਰ ਮੇਰੀ ਤੇ ਕਹਿੰਦੇ ਢਾਡੀ ਮੁਖ ਲਾਇਆ। ਮੁਖ ਲਾਇਆ ਮਤਲਬ ਸਾਹਮਣੇ ਬੁਲਾਇਆ, ਆਪਣੇ ਸਾਹਮਣੇ ਰੂਬ ਰੂ ਬੁਲਾਇਆ, ਆਪਣੀ ਹਾਜ਼ਰੀ ਚ ਬੁਲਾਇਆ। ਕਹਿੰਦੇ ਨੇ ਪ੍ਰਭੂ ਨੇ ਫਿਰ ਆਪਣੀ ਹਾਜ਼ਰੀ ਚ ਮੈਨੂੰ ਬੁਲਾਇਆ, ਵੀ ਮੇਰੇ ਸਾਹਮਣੇ ਆ, ਮੈਂ ਈਸ਼ਵਰ ਦੇ ਆਹਮੋ ਸਾਹਮਣੇ ਹੋਇਆ। ਹਰ ਅੰਦਰ ਸੁਣੀ ਪੁਕਾਰ, ਜਦੋਂ ਜਦੋਂ ਗੁਰੂ ਨੂੰ, ਗੁਰੂ ਨੇ ਮੇਰੀ ਪੁਕਾਰ ਸੁਣੀ ਕਿ ਢਾਡੀ ਮੇਰੇ ਦਰ ਤੇ ਪਹੁੰਚਿਆ, ਕਹਿੰਦੇ ਨੇ ਢਾਡੀ ਮੁਖ ਲਾਇਆ, ਅਕਾਲ ਪੁਰਖ ਨੇ ਮੈਨੂੰ ਆਪਣੇ ਸਾਹਮਣੇ ਬੁਲਾਇਆ, ਆਹਮੋ ਸਾਹਮਣੇ ਬੁਲਾਇਆ। ਹਾਂਜੀ,
ਹਰ ਪੁੱਛਿਆ ਢਾਡੇ ਸਦ ਕੈ ਕਿਤ ਅਰਥ ਤੂੰ ਆਇਆ।
ਕਿਤ ਅਰਥ ਹੈ ਤੂੰ ਆਇਆ, ਇਹ ਸਿਆਰੀ ਲਾਮ ਵਾਂਗੂ ਬੋਲੀ ਏ। ਹਰ ਪੁੱਛਿਆ ਢਾਡੀ ਸਦਕੈ। ਹਰੀ ਨੇ ਢਾਡੀ ਨੂੰ ਸੱਦ ਕੇ ਪੁੱਛਿਆ, ਕੀ ਪੁੱਛਿਆ, ਕਿਤ ਅਰਥ ਹੈ ਤੂੰ ਆਇਆ, ਕਿਸ ਮਤਲਬ ਲਈ ਤੂੰ ਮੇਰੇ ਦਰ ਤੇ ਆਇਆ ਹੈ, ਕਿਸ ਕੀ ਖਾਹਿਸ਼ ਲੈ ਕੇ ਤੂੰ ਮੇਰੇ ਦਰ ਤੇ ਆਇਆ, ਕਿਉਂ ਆਇਆ ਮੇਰੇ ਦਰ ਤੇ ਤੂੰ। ਤਾਂ ਫਿਰ ਅੱਗੇ ਭਗਤ ਜਵਾਬ ਦਿੰਦਾ ਹੈ,
ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ।
ਤਾਂ ਢਾਡੀ ਨੇ ਆਖਿਆ, ਮੈਂ ਤੇ ਇੱਕ ਦਾਨ ਮੰਗਣ ਆਇਆ, ਮੈਂ ਤੇ ਇੱਕ ਮੰਗ ਲੈ ਕੇ ਆਇਆ ਤੇਰੇ ਸਾਹਮਣੇ, ਕੀ ਦਾਨ ਮੰਗਣ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭ, ਹੇ ਦਿਆਲੂ ਪ੍ਰਭੂ ਮੈਨੂੰ ਇੱਕ ਨਾਮ ਦੇਵੋ, ਇਸ ਅਰਥ ਲਈ ਮੈਂ ਆਇਆ ਤੁਹਾਡੇ ਕੋਲ। ਤੇ ਕੀ ਦਾਨ ਹੈ ਉਹ? ਹਰੀ ਨਾਮ ਤੇ ਆਇਆ, ਮੈਂ ਸਦਾ ਤੈਨੂੰ ਚੇਤੇ ਕਰਦਾ ਰਵਾਂ, ਇਹ ਸ਼ਕਤੀ ਮੈਨੂੰ ਬਖਸ਼, ਮੈਂ ਸਦਾ ਹੀ ਤੈਨੂੰ ਯਾਦ ਕਰਦਾ ਰਵਾਂ, ਐਸੀ ਦਾਤ ਮੈਨੂੰ ਦੇ, ਇਹ ਦਾਤ ਮੇਰੀ ਝੋਲੀ ਪਾ, ਮੈਂ ਤੇ ਇਹ ਮੰਗ ਲੈ ਕੇ ਆਇਆ। ਹਾਂਜੀ,
ਹਰ ਦਾਤ ਹੈ ਹਰ ਨਾਮ ਜਪਾਇਆ ਨਾਨਕ ਪਹਿਨਾਇਆ।
ਹਰ ਦਾਤ ਹੈ ਹਰ ਨਾਮ ਜਪਾਇਆ, ਕਹਿੰਦੇ ਨੇ ਦਾਤੇ ਨੇ ਮੇਰੀ ਉਹ ਮੰਗ ਪੂਰੀ ਕੀਤੀ ਤੇ ਮੇਰੇ ਤੋਂ ਨਾਮ ਜਪਾਇਆ, ਉਹ ਦਾਤੇ ਨੇ ਮੈਨੂੰ ਇਹ ਦਾਨ ਦੇ ਦਿੱਤਾ ਤੇ ਫਿਰ ਮੈਂ ਨਾਮ ਜਪਿਆ। ਹਰ ਦਾਤ ਹੈ ਹਰੀ ਨਾਮ ਜਪਾਇਆ, ਉਹਨੇ ਮੇਰੇ ਤੋਂ ਆਪਣਾ ਨਾਮ ਜਪਾਇਆ, ਉਹਨੇ ਕਿਹਾ ਚੰਗਾ ਬਈ ਤੇਰੀ ਮੰਗ ਪੂਰੀ ਹੈ, ਤੇ ਫਿਰ ਮੈਂ ਨਾਮ ਜਪਿਆ ਉਹਦਾ, ਉਹਨੇ ਈਸ਼ਵਰ ਨੇ ਆਪਣਾ ਨਾਮ ਜਪਾਇਆ ਮੇਰੇ ਤੋਂ। ਤੇ ਨਾਨਕ ਪਹਿਨਾਇਆ, ਪਹਿਨਾਇਆ ਸਰੋਪਾ ਉਹ ਦਿੱਤਾ, ਆਦਰ ਦਿੱਤਾ, ਔਰ ਜਦੋਂ ਮੈਂ ਫਿਰ ਭਗਤੀ ਕੀਤੀ ਉਸਨੂੰ ਜਪਿਆ ਤੇ ਉਹਨੇ ਖੁਸ਼ ਹੋ ਕੇ ਮੈਨੂੰ ਸਰੋਪਾ ਉਹ ਦਿੱਤਾ, ਮਾਣ ਦਿੱਤਾ, ਆਦਰ ਬਖਸ਼ਿਆ। ਹਾਂਜੀ,
ਸ਼ੁੱਧ
ਸ਼ੁੱਧ ਸ਼ੁੱਧ ਭਾਵ ਇੱਥੇ ਤੱਕ ਬਾਣੀ ਸ਼ੁੱਧ ਕੀਤੀ ਗਈ। ਹੁਣ ਇਹ ਵਾਰ ਸੀ ਸ੍ਰੀ ਰਾਗ ਦੀ ਵਾਰ, ਸ੍ਰੀ ਰਾਗ ਚ ਜੋ ਵਾਰ ਆਉਂਦੀਆਂ ਇਹ ਆਪਾਂ ਪੂਰੀ ਕੀਤੀ, ਸ੍ਰੀ ਰਾਗ ਦੀ ਵਾਰ ਸੀ। ਜਿਵੇਂ ਆਸਾ ਰਾਗ ਦੀ ਵਾਰ ਹੈ, ਆਪਾਂ ਆਸਾ ਦੀ ਵਾਰ ਪੜ੍ਹਦੇ ਹੋ, ਆਸਾ ਰਾਗ ਦੀ ਵਾਰ ਹੈ, ਇਹ ਜਿਹੜੀ ਵਾਰ ਹੈ ਸ੍ਰੀ ਰਾਗ ਦੀ ਵਾਰ ਹੈ। ਹਰ ਇੱਕ ਰਾਗ ਦੇ ਵਿੱਚ ਇੱਕ ਇੱਕ ਵਾਰ ਹੈ, ਔਰ ਕਈ ਵਾਰੀ ਇੱਕ ਇੱਕ ਤੋਂ ਵੱਧ ਵਾਰਾਂ ਵੀ ਹਨ। ਜਿਹੜਾ ਵਾਰ ਦਾ ਢੰਗ ਹੈ ਉਹ ਵੱਖਰਾ ਹੈ, ਔਰ ਵਾਰ ਦੇ ਵਿੱਚ ਬੜਾ ਸੋਹਣਾ ਤਰੀਕਾ ਹੁੰਦਾ ਹੈ ਸੰਦੇਸ਼ ਦੇਣ ਦਾ। ਇੱਥੇ ਆਪਾਂ ਸ੍ਰੀ ਰਾਗ ਦੀ ਵਾਰ ਅੱਜ ਪੂਰੀ ਕੀਤੀ ਹੈ, ਤਾਂ ਹੁਣ ਇਸ ਤੋਂ ਅੱਗੇ ਭਗਤਾਂ ਦੇ ਕੁਝ ਸ਼ਬਦ ਨੇ, ਜਰਾ ਹੁਣ ਤਕੜੇ ਹੋ ਜਾਓ, ਕਿਉਂਕਿ ਭਗਤਾਂ ਦੇ ਸ਼ਬਦ ਥੋੜੇ ਜਿਹਾ ਔਖੇ ਹੁੰਦੇ ਨੇ, ਔਖੇ ਲੱਗਦੇ ਨੇ, ਕਿਉਂ ਇਹ ਵੀ ਦੱਸਾਂ। ਦੋ ਕਾਰਨ ਨੇ ਭਗਤਾਂ ਦੀ ਬਾਣੀ ਕਿਉਂ ਔਖੀ ਲੱਗਦੀ ਹੈ। ਪਹਿਲੀ ਗੱਲ ਤਾਂ ਇਹ ਕਿ ਜਿਹੜੀ ਬੋਲੀ ਹੈ ਨਾ ਭਗਤਾਂ ਦੀ, ਭਗਤ ਹੋਏ ਗੁਰੂ ਨਾਨਕ ਦੇ ਸਮੇਂ ਤੋਂ ਪਹਿਲਾਂ ਦੇ, ਗੁਰੂ ਨਾਨਕ ਦੇ ਸਮੇਂ ਤੋਂ ਵੀ ਪਹਿਲਾਂ ਦੇ, ਦੋ ਦੋ ਸਾਲ, ਤਿੰਨ ਤਿੰਨ ਸਾਲ, ਦੋ ਤਿੰਨ ਤਿੰਨ ਸੌ ਸਾਲ ਪਹਿਲਾਂ ਦੇ। ਗੁਰੂ ਨਾਨਕ ਵੇਲੇ ਦੀ ਬੋਲੀ ਜੇ ਔਖੀ ਲੱਗਦੀ ਏ ਤੇ ਉਸ ਸਮੇਂ ਤੋਂ ਪਹਿਲਾਂ ਦੀ ਬੋਲੀ ਤੇ ਜ਼ਿਆਦਾ ਔਖੀ ਏ। ਉਹ ਜਿਹੜੇ ਲਫ਼ਜ਼ ਉਦੋਂ ਵਰਤੇ ਜਾਂਦੇ ਸਨ ਅੱਜ ਹੈ ਹੀ ਨਹੀਂ ਨਾ ਨਿਸ਼ਾਨ ਉਹਨਾਂ ਦਾ ਬੋਲੀ ਚ, ਇਸ ਕਰਕੇ ਉਹ ਲਫ਼ਜ਼ ਸਮਝਣੇ ਔਖੇ ਲੱਗਦੇ ਨੇ। ਦੂਸਰੀ ਗੱਲ ਇਹ ਹੈ ਕਿ ਜਿੰਨੀ ਬਾਣੀ ਭਗਤਾਂ ਦੀ ਹੈ ਇਹਦੀ ਮਨੋਵਿਗਿਆਨਿਕ ਸਮਝ ਚਾਹੀਦੀ ਹੈ, ਇਹ ਡੂੰਘੇ ਬੋਲ ਨੇ। ਸਤਾ ਤੇਰ ਉੱਤੋਂ ਉੱਤੋਂ ਵੇਖੋਗੇ ਕਿ ਅਖਰੀ ਅਰਥ ਹੋਰ ਹੈ ਔਰ ਡੂੰਘਾਈ ਚ ਉਹਦਾ ਅਰਥ ਕੁਛ ਹੋਰ ਹੀ ਹੁੰਦਾ। ਅਖਰੀ ਅਰਥ ਨਾਲੋਂ ਮਨੋਵਿਗਿਆਨਿਕ ਅਰਥ, ਸਹੀ ਅਰਥ ਜੋ ਕਬੀਰ ਜਾਂ ਫਰੀਦ ਜਾਂ ਦੂਸਰੇ ਭਗਤ ਕਹਿਣਾ ਚਾਹੁੰਦੇ ਹੋਣਗੇ, ਬੜਾ ਡੂੰਘਾ ਹੋਏਗਾ, ਤੋ ਪੜ੍ਹਨ ਵਾਲਾ ਟਪਲਾ ਖਾ ਜਾਂਦਾ ਕਿ ਇਹਦਾ ਮਤਲਬ ਹੀ ਕੀ ਹੈ, ਇਹ ਤੇ ਕੁਛ ਹੋਰ ਹੀ ਨਿਕਲਿਆ, ਮੈਂ ਸਮਝਦਾ ਸੀ ਕੁਛ ਹੋਰ। ਔਰ ਕਈਆਂ ਨੂੰ ਬਾਣੀ ਸਮਝ ਨਹੀਂ ਆਉਂਦੀ ਇਸੇ ਕਰਕੇ। ਤੋ ਆਓ ਫਿਰ ਯਤਨ ਕਰੀਏ ਇੱਕ ਇੱਕ ਕਰਕੇ, ਹੌਲੀ ਹੌਲੀ ਚੱਲਾਂਗੇ, ਥੋੜੇ ਸ਼ਬਦ ਆਉਣੇ ਆ ਇਸ ਰਾਗ ਦੇ ਵਿੱਚ, ਪਰ ਹਰ ਇੱਕ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਆਉਂਦੀ ਹੈ। ਤੋ ਘਬਰਾਉਣਾ ਨਹੀਂ, ਇਹ ਨੇ ਕਿ ਹੁਣ ਸਾਰੀ ਬਾਣੀ ਇਹੋ ਜਿਹੀ ਆਏਗੀ, ਸੌਖੇ ਵੀ ਸ਼ਬਦ ਨੇ, ਔਖੇ ਵੀ ਨੇ, ਪਰ ਇੱਕ ਗੱਲ ਕਹਾਂ, ਹੈ ਬੜੇ ਰਸਦਾਇਕ। ਇਹ ਨਹੀਂ ਕਿ ਬਈ ਰੁੱਖੇ ਜਿਹੇ ਸ਼ਬਦ ਨੇ, ਬੜੇ ਰਸ ਵਾਲੇ ਨੇ, ਮਜ਼ਾ ਬੜਾ ਆਉਂਦਾ ਜਦੋਂ ਤੁਸੀਂ ਭੇਦ ਖੋਲਦੇ ਹੋ ਨਾ ਬਾਣੀ ਦਾ।
ਏਕ ਓਂਕਾਰ ਸਤਿਗੁਰ ਪ੍ਰਸ਼ਾਦ ਸ੍ਰੀ ਰਾਗ ਕਬੀਰ ਜੀਉ ਕਾ, ਏਕ ਸੁਨਾਉ ਕੈ
ਸਵਾਨ,
ਏਕ ਸਵਾਨ ਕੈ ਘਰ ਗਾਵਣਾ।
ਪਹਿਲੀ ਗੱਲ, ਆਪਾਂ ਪ੍ਰਸ਼ਾਦ ਨਹੀਂ ਕਦੇ ਵੀ ਕਵਾਂਗੇ, ਪ੍ਰਸਾਦ। ਫਰਕ ਦੱਸਾਂ ਤੁਹਾਨੂੰ, ਪ੍ਰਸ਼ਾਦ ਤੇ ਖਾਣ ਵਾਲਾ ਹੁੰਦਾ ਹੈ, ਇਹ ਜਿਹੜਾ ਆਪਾਂ ਘਿਓ ਦਾ ਤੇ ਆਟੇ ਦਾ ਤੇ ਖੰਡ ਦਾ ਬਣਾਉਂਦੇ ਪ੍ਰਸ਼ਾਦ, ਉਹ ਪ੍ਰਸ਼ਾਦ ਹੈ। ਇਹ ਪ੍ਰਸਾਦ ਕਿਰਪਾ, ਉਹ ਪ੍ਰਸ਼ਾਦ ਖਾਣ ਵਾਲਾ, ਤੂੰ ਕਦੇ ਇਸ ਨੂੰ ਪ੍ਰਸ਼ਾਦ ਨਾ ਆਖੋ, ਪ੍ਰਸਾਦ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀ ਓਕਾਰ, ਏਕ ਸਵਾਨ ਕਹਿ ਕਰ ਗਾਵਣਾ। ਹੁਣ ਇਹ ਜਿਹੜੇ ਲਫ਼ਜ਼ ਨੇ ਨਾ, ਇਹ ਮੁੱਖ ਬੰਦ ਹੈ ਜਿਹੜਾ ਲਿਖ ਦਿੱਤਾ ਉੱਤੇ, ਇਹ ਕਬੀਰ ਜੀ ਦਾ ਨਹੀਂ ਲਿਖਿਆ, ਹੋ ਨਹੀਂ ਸਕਦਾ, ਇਹ ਪੰਚਮ ਪਾਤਸ਼ਾਹ ਦੇ ਲਿਖੇ ਬੋਲ ਨੇ। ਕਿਉਂ? ਜਦੋਂ ਉਹਨਾਂ ਨੇ ਬਾਣੀ ਸੰਗ੍ਰਹਿ ਕੀਤੀ ਨਾ, ਤੇ ਇਹ ਇੱਕ ਹਿਦਾਇਤ ਹੈ, ਇੰਸਟਰਕਸ਼ਨ ਹੈ। ਪਹਿਲੀ ਗੱਲ ਤੇ ਇਹ ਕਿ ਕਬੀਰ ਜੀ ਨੇ ਆਪ ਲਿਖਿਆ ਹੋਵੇ ਤੇ ਉਹ ਇਹ ਨਹੀਂ ਕਹਿ ਸਕਦੇ ਸ਼ਬਦ ਕਬੀਰ ਜੀ ਦਾ ਹੈ ਤੇ ਉਹ ਆਪ ਲਿਖਣ ਸ੍ਰੀ ਰਾਗ ਕਬੀਰ ਜੀ ਹੋ ਕਾ, ਇਹ ਤੇ ਹੰਕਾਰ ਵਾਲੀ ਗੱਲ ਹੋ ਗਈ। ਕਬੀਰ ਜੀ ਆਪ ਬਾਣੀ ਲਿਖਣ ਤੇ ਉੱਤੇ ਸਿਰਲੇਖ ਲਿਖਣ ਸ੍ਰੀ ਰਾਗ ਕਬੀਰ ਜੀ ਹੋ ਕਾ, ਇਹ ਤੇ ਹੰਕਾਰ ਵਾਲੀ ਗੱਲ ਹੋ ਗਈ ਕਿ ਮੈਂ ਕਬੀਰ ਨੇ ਬਾਣੀ ਲਿਖੀ ਹੈ। ਉਹਨਾਂ ਦੇ ਕਿਤੇ ਜਿਸ ਤਰ੍ਹਾਂ ਨਾਨਕ ਲਫ਼ਜ਼ ਆ ਜਾਂਦਾ ਕਿਤੇ ਕਿਤੇ ਬਾਣੀ ਦੇ ਵਿੱਚ ਤੁਕਾਂ ਚ, ਉੱਥੇ ਕਬੀਰ ਇਸ ਨੂੰ ਆ ਜਾਂਦਾ ਨਿਮਰਤਾ ਵਿੱਚ। ਜਿਵੇਂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਨਿਮਰਤਾ ਚ ਪੇਸ਼ ਕਰਦੇ ਨੇ, ਇਸ ਤਰ੍ਹਾਂ ਕਬੀਰ ਵੀ ਕਈ ਵਾਰੀ ਕਰਦੇ ਨੇ, ਲੇਕਿਨ ਉਹ ਹੰਕਾਰ ਵਾਲੇ ਨਹੀਂ ਹੈ। ਤੋ ਇਹ ਕਬੀਰ ਦੇ ਲਫ਼ਜ਼ ਨਹੀਂ ਹੈ, ਇਹ ਪੰਚਮ ਪਾਤਸ਼ਾਹ ਨੇ ਲਿਖੇ ਨੇ, ਸ੍ਰੀ ਰਾਗ ਕਬੀਰ ਜੀ ਕਾ। ਔਰ ਫਿਰ ਨਾਲ ਹਿਦਾਇਤ ਦਿੱਤੀ, ਏਕ ਸਵਾਨ ਕਹਿ ਕਰ ਗਾਵਣਾ, ਭਾਵ ਇਹ ਸ਼ਬਦ ਉਸ ਰਾਗ ਵਿੱਚ ਗਾਉਣਾ ਹੈ। ਘਰ ਦਾ ਮਤਲਬ ਹੁੰਦਾ ਹੈ, ਘਰ ਆਉਂਦੇ ਨੇ ਰਾਗਾਂ ਚ, ਜਿਹੜੇ ਰਾਗੀ ਸੱਜਣ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿਹੜੇ ਘਰ ਚ ਰਾਗ ਕਿਹੜੇ ਘਰ ਚ ਨਹੀਂ। ਇਹ ਘਰ ਦਾ ਮਤਲਬ ਇਹ ਰਾਗਾਂ ਨਾਲ ਤੁਲਕ ਰੱਖਦਾ ਹੈ, ਇਹ ਲਫ਼ਜ਼ ਰਾਗਾਂ ਨਾਲ ਤੁਲਕ ਰੱਖਦਾ ਹੈ, ਰਾਗੀਆਂ ਲਈ ਇੰਸਟਰਕਸ਼ਨ ਹੈ ਕਿਹੜੇ ਘਰ ਗਾਉਣਾ। ਤੋ ਭਾਵ ਕਹਿੰਦੇ ਨੇ ਇਹ ਸ਼ਬਦ ਨੂੰ ਉਸੇ ਘਰ ਚ ਗਾਉਣਾ ਹੈ ਜਿਸ ਘਰ ਵਿੱਚ ਏਕ ਸਵਾਨ ਦੋਏ ਸਵਾਨੀ ਨਾਲ ਕਬੀਰ ਜੀ ਦਾ ਉਹ ਸ਼ਬਦ ਹੈ, ਏਕ ਸਵਾਨ ਦੋਏ ਸਵਾਨੀ ਨਾਲ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਹ ਸ਼ਬਦ ਜਿਹੜਾ ਹੁਣ ਆਏਗਾ ਨਾ, ਇਹ ਸ਼ਬਦ ਉਸ ਸ਼ਬਦ ਦੇ ਨਾਲ ਇੱਕੋ ਘਰ ਚ ਗਾਉਣਾ। ਭਾਵ ਜਿਵੇਂ ਉਹ ਸ਼ਬਦ ਗਾਈਦਾ ਨਾ ਰਾਗ ਵਿੱਚ ਤਾਲ ਵਿੱਚ, ਜਿਹੜੀ ਰਾਗ ਤਾਲ ਵਿੱਚ ਘਰ ਵਿੱਚ ਗਾਈਦਾ, ਉਸੇ ਰਾਗ ਤਾਲ ਘਰ ਵਿੱਚ ਇਹ ਸ਼ਬਦ ਗਾਉਣਾ। ਸਮਝ ਆਈ ਇਹ ਅਰਥ? ਤੋ ਸ੍ਰੀ ਰਾਗ ਕਬੀਰ ਜੀ ਕਾ ਏਕ ਸਵਾਨ ਕਹਿ ਕਰ ਗਾਵਣਾ। ਸਵਾਨ ਆਖਦੇ ਕੁੱਤੇ ਨੂੰ, ਏਕ ਸਵਾਨ ਦੋਏ ਸਵਾਨੀ ਨਾਲ। ਜਿਵੇਂ ਇੱਕ ਕੁੱਤਾ, ਹਾਂਜੀ ਚਲੋ ਹੁਣ ਥੋੜਾ ਜਿਹਾ ਪਤਾ ਲੱਗ ਗਿਆ। ਇਹ ਤੇ ਰਾਗ ਕਰਕੇ ਇਹ ਉਹਨਾਂ ਸੁਰਾਂ ਚ ਹਿਦਾਇਤ ਕੀਤੀ ਹੈ ਵੀ ਜਿਹੜੇ ਸੁਰ ਔਰ ਜਿਹੜੇ ਘਰ ਚ ਉਹ ਗਾਈਦਾ ਸ਼ਬਦ, ਉਸੇ ਤਰੀਕੇ ਨਾਲ ਉਸੇ ਘਰ ਉਸੇ ਰਾਗ ਵਿੱਚ ਉਸ ਤਰ੍ਹਾਂ ਗਾਉਣਾ। ਤੋ ਐਸੀ ਹਿਦਾਇਤ ਕੋਈ ਇਸੇ ਇੱਕ ਸ਼ਬਦ ਨਾਲ ਨਹੀਂ, ਹੋਰ ਅਨੇਕਾਂ ਥਾਂ ਆਏਗੀ, ਤੁਹਾਨੂੰ ਦੱਸਾਂਗੇ। ਹਾਂਜੀ ਜੀ।
ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਤਿਨ ਅਵਧ ਕਟਤ ਹੈ।
ਹਾਂਜੀ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਕਟਤ ਹੈ। ਜਨਨੀ ਆਖਦੇ ਨੇ ਮਾਂ ਨੂੰ, ਜਨਮ ਦੇਣ ਵਾਲੀ, ਜਨਨੀ ਜਨਮ ਦੇਣ ਵਾਲੀ ਮਾਂ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਕਹਿੰਦੇ ਨੇ ਮਾਂ ਪੁੱਤ ਵੱਡਾ ਹੁੰਦਾ ਵੇਖ ਕੇ ਬੜਾ ਖੁਸ਼ ਹੁੰਦੀ ਹੈ ਕਿ ਵੱਡਾ ਹੋ ਰਿਹਾ। ਜਿਉਂ ਜਿਉਂ ਪੁੱਤਰ ਵੱਡਾ ਹੁੰਦਾ ਹੈ, ਮਾਂ ਬੜੀ ਖੁਸ਼ ਹੁੰਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਕਹਿੰਦੇ ਨੇ ਇਤਨਾ ਕੁ ਨਾ ਜਾਣੇ, ਇਹ ਭੁੱਲ ਜਾਂਦੀ ਹੈ, ਇਹ ਨਹੀਂ ਜਾਣਦੀ ਕਿ ਦਿਨ ਦਿਨ ਅਵਧ ਘਟ ਹੈ, ਕਿ ਦਿਨਾ ਦਿਨ ਉਮਰਾਂ ਵੀ ਘਟਦੀ ਜਾ ਰਹੀ। ਵੱਡਾ ਤੇ ਹੋ ਰਿਹਾ ਹੈ ਪਰ ਉਮਰ ਵੀ ਘਟ ਰਹੀ ਹੈ, ਕਿਉਂਕਿ ਸਵਾਸ ਤੇ ਗਿਣਵੇਂ ਹੀ ਨੇ ਹਰ ਇੱਕ ਦੇ। ਉਮਰਾਂ ਤੇ ਬੱਧੀ ਆਉਂਦੀ ਨੇ, ਕਹਿੰਦੇ ਨੇ ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਦਾ ਸਮਾਂ ਲਿਖਾ ਕੇ ਗਿਣਵੇਂ ਸਵਾਸ ਦੀ ਪੂੰਜੀ ਲਿਖਵਾ ਕੇ ਫਿਰ ਸੰਸਾਰ ਵਿੱਚ ਆਈਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜਿੰਨੇ ਸਵਾਸ ਵਰਤ ਲਏ ਉਨੀ ਉਮਰ ਘੱਟ ਗਈ, ਜਿੰਨੇ ਸਾਲ ਬੀਤ ਗਏ ਉਨੀ ਉਮਰ ਘੱਟ ਗਈ। ਹੁਣ ਬਰਥਡੇ ਮਨਾਈ ਦੇ ਨੇ, ਕਿੰਨੀ ਖੁਸ਼ੀ ਕਰੀ ਦੀ ਹੈ, ਬਹੁਤ ਵੱਡਾ ਹੋਇਆ, ਬੱਚਾ ਵੱਡਾ ਹੋਇਆ, ਲੇਕਿਨ ਇਹ ਖਿਆਲ ਨਹੀਂ ਕਰੀਦਾ ਕਿ ਉਮਰਾਂ ਵੀ ਨਾਲ ਘਟੀ ਹੈ। ਤੋ ਇਹ ਠੋਕਰ ਲਾਈ ਹੈ ਮਨ ਨੂੰ, ਕਿਉਂਕਿ ਪੁੱਤ ਬੜੇ ਪਿਆਰੇ ਹੁੰਦੇ ਨੇ। ਆਮ ਗੱਲ ਕਰਦੇ ਨਾ ਕਬੀਰ ਜੀ ਕਿਸੇ ਜੀਵ ਦੀ, ਤੇ ਉਹ ਇੰਨੀ ਨਹੀਂ ਸੀ ਲੱਗਣੀ। ਮਾਂ ਪਿਓ ਨੂੰ ਪੁੱਤਰ ਬੜੇ ਪਿਆਰੇ ਹੁੰਦੇ, ਜਦੋਂ ਪੁੱਤਰ ਦੀ ਗੱਲ ਆਵੇ ਨਾ ਤਾਂ ਦਿਲ ਤਾਂ ਹੀ ਠੋਕਰ ਜਾਂਦੀ ਹੈ। ਜਦੋਂ ਦਿਲ ਤਾਂ ਹੀ ਠੋਕਰ ਜਾਂਦੀ ਹੈ ਫਿਰ ਸਮਝ ਆਉਂਦੀ ਏ ਹਰ ਇੱਕ ਜੀਵ ਦੀ ਇਹੀ ਹਾਲਤ ਹੈ। ਤਾਂ ਬਈ ਮੇਰੀ ਵੀ ਉਮਰਾਂ ਘੱਟ ਰਹੀ ਹੈ, ਤੇ ਜੇ ਉਮਰਾਂ ਦਿਨੋਂ ਦਿਨ ਘੱਟ ਰਹੀ ਹੈ ਤੇ ਜਿਹੜਾ ਕੰਮ ਕਰਨਾ ਹੈ ਉਹ ਪੂਰਾ ਕਰਨਾ ਹੈ। ਜਿਸ ਕੰਮ ਲਈ ਭੇਜਿਆ ਗਿਆ ਹੈ ਉਸ ਕੰਮ ਵੱਲ ਜਰਾ ਧਿਆਨ ਜਾਏ। ਤੋ ਆਖਦੇ ਨੇ ਜਨਨੀ ਜਾਨਤ ਸੁੱਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੇ ਕਿ ਦਿਨ ਦਿਨ ਅਵਧ ਘਟਤ ਹੈ। ਅਵਧ ਉਮਰਾ ਘਟਤ ਹੈ, ਘਟਦੀ ਹੈ। ਹਾਂਜੀ,
ਮੋਰ ਮੋਰ ਕਰ ਅਧਕ ਲਾਡ ਤਰ ਪੇਖ ਹੀ ਪੇਖਤ ਹੀ
ਮੋਰ ਮੋਰ ਕਰ
ਜਮਰਾਓ ਹਸੈ
ਲਾਡ ਧਰੇ। ਆ ਵੀ ਸਿਆਰੀ ਲਾ ਵਾਂਗੂ ਬੋਲੇਗੀ, ਤਰਨੇ ਤਰੇ। ਮੋਰ ਮੋਰ ਕਰ ਅਧਿਕ ਲਾਡ ਤਰੇ, ਮੋਰ ਮੇਰਾ, ਮੋਰ ਮੋਰ ਕਰ, ਇਹ ਪੁੱਤਰ ਮੇਰਾ ਏ, ਮੇਰਾ ਏ, ਐਸਾ ਕਹਿ ਕਹਿ ਕੇ ਅਧਿਕ ਬਹੁਤਾ ਲਾਡ ਤਰੇ। ਬੜਾ ਪਿਆਰ ਕਰਦੀ, ਬੜਾ ਲਾਡ ਕਰਦੀ ਬੱਚੇ ਨਾਲ, ਇਹ ਕਹਿ ਕੇ ਵੀ ਇਹ ਤਾਂ ਮੇਰਾ ਪੁੱਤਰ ਹੈ, ਮੇਰਾ ਮੇਰਾ। ਤੇ ਕਹਿੰਦੇ ਨੇ ਪੇਖਤ ਹੀ ਜਮਰਾਓ ਹਸੇ, ਜਮਰਾਓ ਤੋਂ ਭਾਵ ਜਮਰਾਜ, ਔਰ ਕੋਲ ਖੜਾ ਜਮਰਾਜ ਜੋ ਦਿਸ ਨਹੀਂ ਰਿਹਾ ਸਾਨੂੰ ਉਹ ਹੱਸ ਰਿਹਾ ਕਿ ਦੇਖੋ ਆਖਦੀ ਕੀ ਹੈ, ਮੇਰਾ ਮੇਰਾ ਮੇਰਾ। ਇਹਨੂੰ ਪਤਾ ਨਹੀਂ ਕਿ ਇਹ ਤੇ ਮੇਰਾ ਹੈ, ਜਦ ਮਰਜ਼ੀ ਮੈਂ ਲੈ ਜਾਵਾਂ। ਤੋ ਕਹਿੰਦੇ ਨੇ ਪੇਖਤ ਹੀ ਜਮਰਾਓ ਹਸੇ, ਜਿਹੜਾ ਜਮਰਾਜ ਏ ਉਹ ਤੇ ਵੇਖ ਕੇ ਹੱਸਦਾ ਹੈ। ਪੇਖਤ ਹੀ ਜਮਰਾਓ ਹਸੇ, ਹਾਂਜੀ।
ਐਸਾ ਤੈਂ ਜਗ ਪਰਮ ਲਾਇਆ,
ਐਸਾ ਤੈਂ ਜਗ ਪਰਮ ਲਾਇਆ। ਕਹਿੰਦੇ ਨੇ ਹੇ ਅਕਾਲ ਪੁਰਖ, ਐਸਾ ਤੂੰ ਸੰਸਾਰ ਭਟਕਣਾ ਵਿੱਚ ਪਾ ਦਿੱਤਾ। ਕਿਸ ਤਰ੍ਹਾਂ ਭਟਕਣਾ ਵਿੱਚ ਪਾ ਦਿੱਤਾ? ਤੂੰ ਕਹਿੰਦੇ ਨੇ ਮਾਇਆ ਮੋਹਣੀ ਇਹ ਜੇ ਤੂੰ ਬਣਾ ਦਿੱਤੀ ਹੈ ਨਾ, ਇਹਦੇ ਵਿੱਚ ਖੁੱਬ ਜਾਂਦਾ ਹੈ ਇਨਸਾਨ, ਤੇ ਫਿਰ ਭੁੱਲ ਹੀ ਜਾਂਦਾ ਕਿ ਉਮਰਾਂ ਤੇ ਘੱਟ ਰਹੀ ਹੈ। ਫਿਰ ਇਹ ਵਿਸਾਰ ਹੀ ਦਿੰਦਾ ਹੈ ਕਿ ਉਮਰ ਤੇ ਮੇਰੀ ਜਾ ਰਹੀ ਹੈ, ਦਿਨੋ ਦਿਨ ਘਟਦੀ ਜਾ ਰਹੀ ਹੈ। ਐਸਾ ਤੈਂ ਜਗ ਪਰਮ ਭੁਲਾਇਆ, ਔਰ ਮੋਹ ਦਾ ਐਸਾ ਜਾਲ ਵਿਛਾਇਆ ਹੈ ਕਿ ਸਭ ਕੁਝ ਆਪਣਾ ਹੀ ਦਿਸਦਾ, ਇਹ ਪੁੱਤਰ ਧੀਆਂ ਮੇਰੇ ਹੀ ਦਿਸਦੇ ਨੇ। ਮੋਹ ਦੇ ਜਾਲ ਕਰਕੇ ਸਾਰੇ ਆਪਣੇ ਦਿਸਦੇ ਨੇ, ਪਰ ਆਪਣਾ ਤੇ ਕੁਝ ਹੈ ਹੀ ਨਹੀਂ। ਆਪਣਾ ਤੇ ਉਹਨੂੰ ਕਹੀਏ ਜਿਹੜਾ ਸਦਾ ਲਈ ਆਪਣਾ, ਤੇ ਜਿਹੜਾ ਕਦ ਵਿਛੜ ਜਾਏ ਉਹਦਾ ਪਤਾ ਨਹੀਂ, ਤੇ ਉਹ ਆਪਣਾ ਕਿਵੇਂ ਹੋਇਆ। ਔਰ ਵਾਕਈ ਐਸਾ ਘਟਦਾ ਪਤਾ ਹੀ ਨਹੀਂ ਲੱਗਦਾ ਕਦੋਂ ਨਿਖੇੜਾ ਪੈਂਦਾ। ਇਹ ਪਿਛਲੇ ਹਫਤੇ ਦੀ ਗੱਲ ਹੈ, ਪਿਛਲੇ ਸ਼ਨਿਚਰਵਾਰ ਦੀ ਖੇਸ ਦੇ ਵਿੱਚ ਮੈਨੂੰ ਤਾਂ ਜ਼ਿਆਦਾ ਯਾਦ ਆ ਰਿਹਾ ਹੈ ਨੌਜਵਾਨ ਲੜਕਾ, ਕਿਉਂਕਿ ਘਰ ਦੇ ਮੂਹਰੇ ਜੋ ਗੇਟ ਲੱਗੇ ਨੇ ਲੋਹੇ ਦੇ, ਉਹਨੂੰ ਵਿਚਾਰੇ ਨੇ ਆਪ ਇੰਤਜ਼ਾਮ ਕੀਤਾ ਸੀ, ਭੱਜ ਨੱਸ ਕਰਕੇ ਬਣਵਾਏ ਸਨ, ਬਣਵਾ ਕੇ ਫਿਰ ਲਿਆਇਆ ਸੀ ਬੰਦਿਆਂ ਨੂੰ ਫਿੱਟ ਕਰਵਾਏ, ਸਾਰਾ ਮੇਰੇ ਲਈ ਉਹਨੇ ਕੀਤਾ ਸੀ, ਪੈਸੇ ਤੇ ਮੈਂ ਦਿੱਤੇ ਸਨ, ਮੋਹ ਤੇ ਨਹੀਂ ਸੀ ਕਰਾਇਆ, ਪਰ ਮੇਰੀ ਥਾਂ ਤੇ ਉਹਨੇ ਸਾਰੀ ਭੱਜ ਨੱਸ ਕੀਤੀ, ਆਪੇ ਬੰਦੇ ਲੱਭੇ, ਆਪੇ ਸਭ ਕੁਝ ਬਣਵਾਇਆ, ਆਪੇ ਮਿਹਨਤੀ ਕੀਤੀ। ਔਰ ਮੈਂ ਤੇ ਗੁਰਦੁਆਰੇ ਕਥਾ ਕਰਨ ਗਿਆ ਸਾਂ, ਜਦੋਂ ਆਇਆ ਘਰ ਵੇਖਿਆ ਤੇ ਗੇਟ ਲੱਗੇ, ਮੈਂ ਕਿਹਾ ਵੀ ਹੱਦ ਹੋ ਗਈ, ਮੈਂ ਕਿਸ ਦੇ ਘਰ ਆ ਗਿਆ, ਪਤਾ ਹੀ ਨਾ ਲੱਗੇ ਕਿ ਆਪਣਾ ਘਰ ਹੈ। ਇੰਨੇ ਵਿਚਾਰੇ ਚੰਗੇ ਹੋ ਸੰਜਨ ਸਨ, ਉਮਰ ਕੀ 32 ਸਾਲ। ਔਰ ਕਿਸੇ ਦੇ ਅਫਸੋਸ ਤੇ ਉਹ ਗਿਆ ਸੀ ਲੈਸਟਰ ਸਵੇਰੇ, ਘਰ ਦੇ ਚਾਰ ਜੀ, ਚਾਰੇ ਮਰਦ, ਚਾਰੇ ਭਰਾ, ਚਾਰ ਭਰਾ ਸਨ, ਭਰਾ ਤੇ ਪੰਜ ਸਨ, ਚਾਰ ਭਰਾ ਇਹ ਗਏ ਨੇ ਕਾਰ ਲੈ ਕੇ ਲੈਸਟਰ ਕਿਸੇ ਦੇ ਅਫਸੋਸ ਕਰਨ। ਸਵੇਰੇ ਗਏ ਨੇ, ਉਹਨਾਂ ਦਾ ਤਾਇਆ ਗੁਜ਼ਰ ਗਿਆ ਸੀ, ਉਹਦਾ ਅਫਸੋਸ ਕਰਕੇ ਸ਼ਾਮ ਨੂੰ ਘਰ ਆਏ ਵਾਪਸ 9 ਵਜੇ, ਰਾਤ ਨੂੰ 9 ਵਜੇ। ਸਾਰੀ ਰਾਹ ਉਹ ਕਾਰ ਚਲਾ ਕੇ ਗਿਆ, ਘਰ ਚਲਾ ਕੇ ਲਿਆਇਆ, ਸਾਰੇ ਭਰਾਵਾਂ ਨੂੰ ਛੱਡ ਕੇ ਫਿਰ ਇੱਕ ਭਰਾ ਨੂੰ ਕਹਿੰਦਾ, ਤੂੰ ਮੇਰੇ ਨਾਲ ਚੱਲ, ਫਿਰ ਚਲਾ ਜਾਈ, ਇੱਥੇ ਰੋਟੀ ਖਾ ਕੇ ਇਕੱਠੇ ਫਿਰ ਚਲਾ ਜਾ। ਉਹਨੂੰ ਆਪਣੇ ਘਰ ਲੈ ਕੇ ਆਇਆ, ਕਾਰ ਖੜੀ ਕੀਤੀ, ਪਾਰਕ ਕੀਤੀ, ਉਹਦਾ ਭਰਾ ਪਹਿਲਾਂ ਉਤਰ ਗਿਆ, ਇਹ ਬੰਦ ਕਰਕੇ ਉਤਰਿਆ ਤੇ ਕਹਿੰਦਾ ਮੈਨੂੰ ਫੜ ਲੈ। ਕਹਿੰਦੇ ਨੇ ਉਹਨੇ ਫੜਿਆ, ਜੱਫਾ ਪਾਇਆ, ਉੱਥੇ ਹੀ ਡਿੱਗ ਪਿਆ ਤੇ ਪ੍ਰਾਣ ਨਿਕਲ ਗਿਆ। ਕੋਈ ਨਾ ਉਹਨੂੰ ਬਿਮਾਰੀ ਸੀ, ਕੋਈ ਅੱਗੇ ਕੋਈ ਹਾਰਟ ਅਟੈਕ ਦੀ ਕੋਈ ਸ਼ਿਕਾਇਤ ਕੋਈ ਨਹੀਂ ਸੀ, ਕੋਈ ਸਰੀਰ ਪਾਰਾ ਨਹੀਂ ਸੀ, ਬਿਲਕੁਲ ਪਤਲਾ, ਬੜਾ ਐਕਟਿਵ ਖੇਡਣ ਵਾਲਾ। ਹੁਣ ਦੱਸੋ ਕੀ ਭਰੋਸਾ ਇਨਸਾਨ ਦਾ, ਕਿਸ ਨੂੰ ਕਹੋਗੇ ਹਮੇਸ਼ਾ ਦਾ ਸਾਥੀ ਹੋਏਗਾ? ਘਰਵਾਲੀ ਉਹਦੀ ਚੱਲੀ ਨਹੀਂ ਜਾਂਦੀ, ਉਹਦੀ 27-28 ਸਾਲ ਦੀ ਸਾਰੀ ਉਮਰ ਹੈ, ਇੱਕ ਬੱਚਾ। ਹੁਣ ਕਿਸ ਨੂੰ ਆਖੋਗੇ ਕਿ ਸਦਾ ਦਾ ਸਾਥੀ ਹੈ ਮੇਰੇ ਨਾਲ? ਤੋ ਕਹਿੰਦੇ ਨੇ ਇਹ ਜਿਹੜਾ ਮੋਹ ਹੈ ਨਾ, ਇਹ ਮੋਹ ਭਟਕਣਾ ਚ ਪਾ ਦਿੰਦਾ ਹੈ, ਮਨ ਲਈਦਾ ਮੋਹ ਕਰਕੇ ਕਿ ਇਹ ਤੇ ਮੇਰਾ ਹੈ, ਪਰ ਮੇਰਾ ਸੰਸਾਰ ਚ ਕੋਈ ਨਹੀਂ ਜਿਹੜਾ ਧੋਖਾ ਦੇ ਜਾਏ, ਉਹ ਕਿਵੇਂ ਮੇਰਾ ਹੈ? ਜਦ ਮਰਜ਼ੀ ਧੋਖਾ ਦੇ ਜਾਏ, ਕੀ ਪਤਾ ਇਨਸਾਨ ਦਾ ਕਦੋਂ ਚੱਲ ਜਾਏ, ਤੋ ਫਿਰ ਮੇਰਾ ਕਿਵੇਂ ਹੋਇਆ? ਮੇਰਾ ਤਾਂ ਉਸਨੂੰ ਆਖੀਦਾ ਜੋ ਸਦਾ ਲਈ ਮੇਰਾ ਹੈ, ਜੋ ਹਮੇਸ਼ਾ ਲਈ ਮੇਰਾ ਹੈ। ਕੋਈ ਸਾਨੂੰ ਧੋਖਾ ਦੇ ਸਕਦਾ ਹੈ, ਅਸੀਂ ਕਿਸੇ ਨੂੰ ਧੋਖਾ ਦੇ ਸਕਦੇ ਹਾਂ, ਤੋ ਕੌਣ ਕਿਸੇ ਦਾ ਹੈ? ਤੋ ਆਖਦੇ ਨੇ ਐਸਾ ਤੈਂ ਜਗ ਭਰਮ ਭੁਲਾਇਆ, ਮੋਹ ਦੇ ਵਿੱਚ ਤੂੰ ਐਵੇਂ ਭਟਕਣਾ ਚ ਭਰਮਾਂ ਚ ਪਾ ਦਿੱਤਾ ਹੈ ਸੰਸਾਰ ਨੂੰ, ਕੌਣ ਕਿਸੇ ਦਾ ਹੈ? ਕੋਈ ਕਿਸੇ ਦਾ ਨਹੀਂ। ਉਹ ਮਾਂ ਐਵੇਂ ਕਹਿੰਦੀ ਹੈ ਬੇਟਾ ਮੇਰਾ ਹੈ ਮੇਰਾ, ਇਸ ਕਰਕੇ ਜਮਰਾਜ ਦੇਖ ਕੇ ਹੱਸਦਾ ਕਿ ਕਿਵੇਂ ਇਸ ਦਾ ਹੋ ਸਕਦਾ। ਹਾਂਜੀ,
ਕੈਸੇ ਬੁਝੇ ਜਬ ਮੋਇਆ ਹੈ ਮਾਇਆ,
ਕੈਸੇ ਬੁਝੇ ਜਬ ਮੋਹਿਆ ਹੈ ਮਾਇਆ। ਕਹਿੰਦੇ ਨੇ ਕਿਵੇਂ ਇਨਸਾਨ ਨੂੰ ਸਮਝ ਆ ਜਾਏ, ਕਿਉਂਕਿ ਮੋਹ ਮਾਇਆ ਦਾ ਪੜਦਾ ਜੋ ਪੈ ਗਿਆ ਅੱਖਾਂ, ਕਿਵੇਂ ਬੁਝੇ, ਕਿਵੇਂ ਇਸ ਨੂੰ ਸਮਝ ਆਵੇ? ਜਬ ਜਦੋਂ ਮੋਹਿਆ ਹੈ ਮਾਇਆ, ਮਾਇਆ ਨੇ ਇਹਨੂੰ ਮੋਹ ਲਿਆ ਹੈ, ਮਾਇਆ ਦਾ ਪੜਦਾ ਇਹਦੇ ਅੱਖਾਂ ਤੇ ਪੈ ਗਿਆ ਹੈ, ਮੋਹ ਦਾ ਪੜਦਾ ਇਹਦੇ ਸਾਹਮਣੇ ਆ ਗਿਆ, ਹੁਣ ਇਹਨੂੰ ਕਿਵੇਂ ਪਤਾ ਲੱਗੇ ਕਿ ਮੇਰਾ ਕੋਈ ਨਹੀਂ? ਹਾਂਜੀ,
ਰਹਾਓ ਕਹਤ ਕਬੀਰ ਛੋੜ, ਬਿਖਿਆ ਰਸ ਇਤ ਸੰਗਤ ਨਿਚਲ ਮਰਣਾ।
ਨਿਹਚੋ
ਨਿਹਚੋ
ਕਹਿਤ ਕਬੀਰ ਛੋੜ ਬਿਖਿਆ ਰਸ, ਕਹਿਤ ਕਬੀਰ ਛੋੜ ਬਿਖਿਆ ਰਸ। ਬਿਖਿਆ ਆਖਦੇ ਨੇ ਮਾਇਆ ਨੂੰ, ਬਿਖਿਆ ਰਸ ਮਾਇਆ ਦੇ ਰਸ, ਮਾਇਆ ਦੇ ਚਸਕੇ। ਤੋ ਕਬੀਰ ਆਖਦੇ ਨੇ ਐ ਬੰਦੇ ਤੇ ਮਾਇਆ ਦੀਆਂ ਰੰਗ ਰਲੀਆਂ ਛੱਡ ਦੇ, ਇਹ ਮਾਇਆ ਦੇ ਚਸਕੇ ਛੱਡ ਦੇ। ਕਹਿਤ ਕਬੀਰ ਛੋੜ ਬਿਖਿਆ ਰਸ, ਇਤ ਸੰਗਤੀ ਨਿਹਚੋ ਮਰਣਾ। ਇਤ ਸੰਗਤੀ ਕਿਹਦੀ ਸੰਗਤ ਵਿੱਚ? ਮਾਇਆ ਦੀ ਸੰਗਤ ਵਿੱਚ। ਨਿਹਚੋ ਨਿਸ਼ਚੇ ਨਾਲ ਜਾਣ ਲੈ, ਮਰਨਾ ਤੂੰ ਆਤਮਕ ਮੌਤੇ ਮਰ ਜਾਏਗਾ, ਇਹ ਤੂੰ ਨਿਸ਼ਚਿੰਤ ਕਰਕੇ ਪੱਕਾ ਤੌਰ ਤੇ ਤੂੰ ਜਾਣ ਲੈ ਕਿ ਮਾਇਆ ਦੀ ਖੇਡ ਖੇਡਦਿਆਂ ਤੇਰੀ ਅੰਦਰੋਂ ਆਤਮਾ ਮਰ ਜਾਏਗੀ। ਜੇ ਸਰੀਰ ਵੀ ਜੀਵਤ ਹੈ, ਤੇਰੀ ਆਤਮਾ ਅੰਦਰੋਂ ਮਰ ਜਾਏਗੀ। ਨਿਹਚੋ ਮਰਣਾ, ਮਰਣਾ ਭਾਵ ਅੰਦਰੋਂ ਮਰ ਜਾਏਗਾ। ਕਹਿਤ ਕਬੀਰ ਛੋੜ ਬਿਖਿਆ ਰਸ, ਇਹ ਮਾਇਆ ਦੇ ਰਸ ਕਸ ਛੱਡ ਦੇ, ਇਹ ਮਾਇਆ ਦੇ ਰਸ ਭੋਗ ਇਹਨਾਂ ਪਿੱਛੇ ਬਹੁਤ ਨਾ ਭੱਜਿਆ ਫਿਰ। ਇਤ ਸੰਗਤੀ ਨਿਹਚੋ ਮਰਣਾ, ਜੇ ਖੁੱਭ ਜਾਏਗਾ ਮਾਇਆ ਵਿੱਚ ਤੇ ਆਤਮਕ ਮੌਤੇ ਮਰ ਜਾਏਗਾ, ਜਿਉਂਦਾ ਹੀ ਮਰ ਜਾਏਗਾ। ਲੋਕ ਤੇ ਮਰ ਕੇ ਮਰਦੇ ਨੇ, ਤੂੰ ਜਿਉਂਦਾ ਹੀ ਮਰ ਜਾਏਗਾ, ਤੇਰੀ ਆਤਮਾ ਅੰਦਰੋਂ ਮਰ ਜਾਏਗੀ, ਉਹ ਮੌਤ ਤੋਂ ਪਹਿਲਾਂ ਹੀ ਮਰ ਜਾਏਗਾ।
ਰਾਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਤ ਬਿਦ ਭਵ ਸਾਗਰ ਤਰਣਾ।
ਰਮਈਆ ਜਪੋ ਪ੍ਰਾਣੀ, ਇੱਥੇ ਵਿਸ਼ਰਾਮ ਲੱਗੇਗਾ। ਰਮਈਆ ਜਪੋ ਪ੍ਰਾਣੀ, ਜਿਵੇਂ ਕੌਮਾ ਲੱਗਦਾ ਹੈ। ਹੇ ਪ੍ਰਾਣੀਓ, ਰਮਈਆ ਰਾਮ ਪਾ ਪ੍ਰਭੂ ਈਸ਼ਵਰ, ਇਹ ਪ੍ਰਾਣੀਓ ਤੁਸੀਂ ਰੱਬ ਨੂੰ ਧਿਆਵੋ। ਰਮਈਆ ਜਪੋ ਪ੍ਰਾਣੀ, ਹੇ ਪ੍ਰਾਣੀਓ ਤੁਸੀਂ ਈਸ਼ਵਰ ਨੂੰ ਯਾਦ ਕਰੋ। ਤੇ ਫਿਰ ਅੱਗੇ ਕੀ ਆਖਿਆ? ਅਨੰਤ ਜੀਵਨ ਬਾਣੀ, ਅਨੰਤ ਦਾ ਲਫ਼ਜ਼ ਇੱਥੇ ਹੈ ਅਨੰਤ। ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ। ਬਾਣੀ ਪੜ੍ਹ ਕੇ ਤੈਨੂੰ ਸਦਾ ਦਾ ਜੀਵਨ ਮਿਲ ਜਾਏਗਾ। ਅਨੰਤ ਮੇਨਾ ਸਦਾ ਦਾ, ਹਮੇਸ਼ਾ ਦਾ, ਅਮਰ ਹੋ ਜਾਏਗਾ ਤੂੰ। ਜੇ ਤੂੰ ਬਾਣੀ ਪੜ੍ਹੇਗਾ ਮਾਇਆ ਦੇ ਰਸ ਖਸ ਛੱਡ ਕੇ, ਤੇ ਤੇਰਾ ਜਿਹੜਾ ਆਤਮਕ ਜੀਵਨ ਹੈ ਇਹ ਸਦਾ ਦਾ ਜੀਵਨ ਹੋ ਜਾਏਗਾ। ਤੂੰ ਅਮਰ ਹੋ ਜਾਏਗਾ, ਤੇਰੀ ਆਤਮਾ ਅਮਰ ਹੋ ਜਾਏਗੀ। ਤੂੰ ਫਿਰ ਸਦਾ ਜਿਉਂਦਾ ਰਹੇਗਾ, ਮਰਨ ਦੇ ਗੇੜ ਚ ਨਹੀਂ ਪਏਗਾ, ਮਰਨ ਜੰਮਣ ਦੇ ਗੇੜ। ਹਾਂਜੀ,
ਜਾਂ ਤਿਸ ਪਾਵੇ ਤਾਂ ਲਾਗੇ ਪਾਓ।
ਇਨ ਬਿਦ, ਥੋੜਾ ਜਿਹਾ ਮੈਂ ਭੁੱਲ ਗਿਆ ਸੀ, ਇਨ ਬਿਦ ਭਵ ਸਾਗਰ ਤਰਨਾ। ਇਸ ਤਰੀਕੇ ਨਾਲ ਤੂੰ ਭਵ ਸਾਗਰ ਵੀ ਤਰ ਜਾਏਗਾ, ਇਹ ਸੰਸਾਰ ਸਮੁੰਦਰ ਤਰ ਜਾਏਗਾ। ਹਾਂਜੀ,
ਜਾਂ ਤਿਸ ਪਾਵੇ ਤਾਂ ਲਾਗੇ ਪਾਓ।
ਜਾਂ ਤਿਸ ਪਾਵੇ ਤਾਂ ਲਾਗੇ ਪਾਓ, ਜਾਂ ਤਿਸ ਪਾਵੇ, ਹੇ ਪਰਮੇਸ਼ਰ ਜੇ ਤੈਨੂੰ ਚੰਗਾ ਲੱਗੇ, ਪਾਵੇ ਚੰਗਾ ਲੱਗੇ। ਜਾਂ ਤਿਸ ਪਾਵੇ ਤਾਂ ਲਾਗੇ ਪਾਓ, ਪਾਓ ਕਹਿੰਦੇ ਨੇ ਪ੍ਰੇਮ। ਜੇ ਅਸੀਂ ਪਰਮਾਤਮਾ ਨੂੰ ਪਾ ਜਾਈਏ, ਜੇ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੋ ਜਾਏ, ਤਾਂ ਹੀ ਸਾਨੂੰ ਪ੍ਰੇਮ ਲੱਗਦਾ ਹੈ ਪਰਮਾਤਮਾ ਦਾ। ਜਾਂ ਤਿਸ ਪਾਵੇ, ਤਿਸ ਮਤਲਬ ਪਰਮਾਤਮਾ ਨੂੰ, ਜੇ ਪਰਮਾਤਮਾ ਨੂੰ ਪਾਵੇ, ਜੇ ਉਹਨੂੰ ਚੰਗਾ ਲੱਗੇ, ਤਾਂ ਲਾਗੇ ਪਾਓ, ਤਾਂ ਸਾਡੇ ਅੰਦਰ ਪਰਮਾਤਮਾ ਲਈ ਪ੍ਰੇਮ ਜਾਗਦਾ ਹੈ। ਪਾਓ ਦਾ ਮਤਲਬ ਪ੍ਰੇਮ। ਹਾਂਜੀ,
ਪਰਮ ਭੁਲਾਵਾ ਵਿੱਚੋਂ ਜਾਏ,
ਪਰਮ ਭੁਲਾਵਾ ਵਿੱਚੋਂ ਜਾਏ। ਪਰਮ ਭੁਲਾਵਾ, ਭੁਲਾਵਾ ਦਾ ਮਤਲਬ ਭੁਲੇਖਾ, ਪਰਮ ਭੁਲੇਖਾ ਵਿੱਚੋਂ ਜਾਏ। ਜਦੋਂ ਪਿਆਰ ਅਕਾਲ ਪੁਰਖ ਦਾ ਹਿਰਦੇ ਚ ਟਿਕ ਜਾਏ, ਤੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਨੇ, ਸਾਰੀ ਭਟਕਣਾ ਦੂਰ ਹੋ ਜਾਂਦੀ ਹੈ। ਹਾਂਜੀ,
ਉਪਜੇ ਸਹਿਜ ਗਿਆਨ ਮਤ ਜਾਗੇ।
ਉਪਜੈ ਸਹਿਜ ਗਿਆਨ ਮਤ ਜਾਗ। ਔਰ ਜਦੋਂ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੋਵੇ, ਪਿਆਰ ਲੱਗ ਜਾਏ, ਉਪਜੈ ਸਹਿਜ। ਪਿਆਰ ਲੱਗਣ ਨਾਲ ਕੀ ਹੋਏਗਾ? ਉਪਜੈ ਸਹਿਜ, ਮਨ ਟਿਕ ਜਾਏਗਾ, ਸਹਿਜ ਅਵਸਥਾ ਮਿਲ ਜਾਏਗੀ, ਮਨ ਅੰਦਰ ਹੀ ਟਿਕ ਜਾਏਗਾ। ਗਿਆਨ ਮਤ ਜਾਗ ਹੈ, ਆ ਜਿਹੜੀ ਮਤ ਹੈ ਇਹਦੇ ਚ ਗਿਆਨ ਜਾਗ ਪੈਂਦਾ ਹੈ, ਭਾਵ ਮਨ ਜਾਗ ਉੱਠਦਾ ਹੈ, ਇਸ ਨੂੰ ਸੋਝੀ ਮਿਲ ਜਾਂਦੀ ਹੈ ਸਾਰੀ। ਹਾਂਜੀ,
ਗੁਰ ਪ੍ਰਸਾਦ ਅੰਤਰ ਲਿਵ ਲਾਗੈ।
ਗੁਰ ਪ੍ਰਸਾਦ ਅੰਤਰ ਲਿਵ ਲਾਗੈ, ਔਰ ਗੁਰੂ ਦੀ ਕਿਰਪਾ ਨਾਲ ਅੰਦਰੋਂ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ, ਧਿਆਨ ਜੁੜ ਜਾਂਦਾ ਹੈ ਪਰਮੇਸ਼ਰ ਨਾਲ। ਹਾਂਜੀ,
ਇਤ ਸੰਗਤ ਨਾ ਹੀ ਮਰਨਾ।
ਇਤ ਸੰਗਤੀ ਨਾ ਹੀ ਮਰਨਾ, ਕਿਤੇ ਕਿਤੇ ਨਾ ਇਹ ਜਿਹੜੀ ਸਿਆਰੀ ਹੈ ਬਿਆਰੀ ਵਾਂਗੂ ਆਵਾਜ਼ ਦਿੰਦੀ ਹੈ। ਵੈਸੇ ਜੇ ਤੁਸੀਂ ਇਸ ਨੂੰ ਸੰਗਤ ਪੜ੍ਹ ਲਓ ਤੇ ਮੈਂ ਗਲਤ ਨਹੀਂ ਮੰਨਾਂਗਾ, ਕਿਉਂਕਿ ਹਰ ਇੱਕ ਨੂੰ ਅਭਿਆਸ ਨਹੀਂ ਹੈ ਨਾ, ਹਰ ਇੱਕ ਤੋਂ ਅਸੀਂ ਆਸ ਨਹੀਂ ਰੱਖ ਸਕਦੇ। ਜੇ ਇਸ ਨੂੰ ਸੰਗਤ ਵੀ ਪੜ੍ਹ ਲਓਗੇ ਤੇ ਮੈਂ ਇਸ ਨੂੰ ਗਲਤ ਨਹੀਂ ਮੰਨਾਂਗਾ, ਇਹ ਨਹੀਂ ਮੰਨਾਂਗਾ ਕਿ ਤੁਸੀਂ ਕੋਈ ਨਿਰਾਦਰੀ ਕੀਤੀ ਹੈ, ਸਹੀ ਹੋਏਗਾ ਇਹ ਵੀ। ਲੇਕਿਨ ਜ਼ਿਆਦਾ ਅਰਥ ਉਦੋਂ ਇੰਜ ਚੁੱਕਦਾ ਹੈ। ਸਾਨੂੰ ਇਹ ਸਿਖਾਇਆ ਗਿਆ ਸੀ ਜਦੋਂ ਮੈਂ ਬਾਣੀ ਪੜ੍ਹੀ ਸੀ, ਕਿੱਥੇ ਸਿਆਰੀ ਲਾਮ ਦੀ ਆਵਾਜ਼ ਦਿੰਦੀ ਹੈ, ਕਿੱਥੇ ਬਿਆਰੀ ਦੀ ਆਵਾਜ਼ ਦਿੰਦੀ ਹੈ। ਅਭਿਆਸ ਨਾਲ, ਕਿਉਂਕਿ ਮੈਂ ਸਾਰੀ ਉਮਰ ਇਸ ਤਰ੍ਹਾਂ ਕੋਕਦਾ ਰਿਹਾ, ਮੈਨੂੰ ਪਤਾ। ਤੁਹਾਨੂੰ ਇਹ ਯਾਦ ਕਰਨਾ ਬੜਾ ਔਖਾ ਹੈ, ਮੈਨੂੰ ਪਤਾ ਹੈ। ਤੂੰ ਜਿਸ ਤਰ੍ਹਾਂ ਤੁਸੀਂ ਪੜ੍ਹਦੇ ਹੋਏ, ਇਹਦੀ ਵੀ ਪਰਵਾਹ ਨੇ। ਇਤ ਸੰਗਤੀ ਨਾ ਹੀ ਮਰਨਾ, ਕਿਉਂਕਿ ਜੇ ਇਤ ਸੰਗਤੀ ਕਿਹੜੀ? ਨਾਮ ਦੀ ਸੰਗਤ, ਪਿਆਰ ਦੀ ਸੰਗਤ ਵਿੱਚ, ਨਾਮ ਦੀ ਸੰਗਤ ਵਿੱਚ ਕਦੇ ਮਰਨਾ ਨਹੀਂ ਹੁੰਦਾ, ਭਾਵ ਕਦੇ ਤੁਹਾਡੀ ਆਤਮਾ ਨਹੀਂ ਮਰਦੀ।
ਅੰਦਰੋਂ ਪਿਆਰ ਜਾਗ ਪਵੇ, ਅੰਦਰੋਂ ਨਾਮ ਨਾਲ ਸੰਗ ਬਣ ਜਾਏ, ਤੇ ਤੁਹਾਡੀ ਆਤਮਾ ਕਦੇ ਮਰਦੀ ਇਸ ਸੰਗਤੀ ਨਾ ਹੀ ਮਰਨਾ। ਹਾਂਜੀ,
ਹੁਕਮ ਪਛਾਣੇ ਤਾਂ ਖਸਮ ਮਿਲਣਾ,
ਹੁਕਮ ਪਛਾਣੇ ਤਾਂ ਖਸਮ ਮਿਲਣਾ। ਹੁਕਮ ਤੋਂ ਭਾਵ ਰਜ਼ਾ, ਪਛਾਣੇ ਰਜ਼ਾ ਮੰਨ ਲੈਣੀ, ਹੁਕਮ ਪਛਾਣੇ ਰਜ਼ਾ ਮੰਨ ਲੈਣੀ। ਜੇ ਮਨੁੱਖ ਈਸ਼ਵਰ ਦਾ ਹੁਕਮ ਪਛਾਣਨ ਲੱਗ ਪਵੇ, ਜੇ ਈਸ਼ਵਰ ਦੀ ਰਜ਼ਾ ਮੰਨਣ ਲੱਗ ਪਵੇ, ਤਾਂ ਕੀ ਹੋਏਗਾ? ਤਾਂ ਖਸਮ ਮਿਲਣਾ, ਤਾਂ ਫਿਰ ਪ੍ਰਭੂ ਨਾਲ ਮਿਲਾਪ ਹੋ ਜਾਏਗਾ, ਫਿਰ ਖਸਮ ਨਾਲ ਮਿਲਣਾ ਹੋ ਜਾਏਗਾ। ਹਾਂਜੀ,
ਰਹਾਓ ਦੂਜਾ।
ਹੁਣ ਦੇਖੋ, ਇਸ ਸ਼ਬਦ ਵਿੱਚ ਦੋ ਰਹਾਓ ਆਏ ਨੇ। ਇੱਕ ਪਹਿਲਾਂ ਆ ਗਿਆ ਸੀ, ਰਹਾਓ ਕਿੱਥੇ ਆਇਆ ਸੀ? ਜਿੱਥੇ ਆਇਆ ਸੀ, ਕੈਸੇ ਬੂਝੈ ਜਬ ਮੋਇਆ ਹੈ ਮਾਇਆ, ਰਹਾਓ। ਤ੍ਰਿਲੋਚਨ ਕਾ ਸਮੇਂ ਪਰ
ਰਹਾਓ ਦੂਜਾ, ਸ੍ਰੀ ਰਾਜ ਤ੍ਰਿਲੋਚਨ ਕਾ ਮਾਇਆ ਮੋਹ ਮਨ
ਆਗਲੜਾ,
ਆਗਲੜਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ।
ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ। ਕਹਿੰਦੇ ਨੇ ਆਗਲੜਾ ਦਾ ਮਤਲਬ ਹੈ ਬਹੁਤਾ, ਆਗਲੜਾ ਦਾ ਮਤਲਬ ਕੀ ਹੈ? ਬਹੁਤਾ। ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ। ਕਹਿੰਦੇ ਨੇ ਮਾਇਆ ਦਾ ਮੋਹ ਇੰਨਾ ਜ਼ਿਆਦਾ ਏ, ਇੰਨਾ ਵੱਧ ਏ, ਮਨੁੱਖ ਲਈ ਮਾਇਆ ਦਾ ਮੋਹ ਇੰਨਾ ਜ਼ਿਆਦਾ ਏ ਕਿ ਇਸ ਮੋਹ ਦੇ ਵਿੱਚ ਜਰਾ ਮਰਨ ਪਉ ਵਿਸਰ ਗਿਆ। ਪਉ ਕਹਿੰਦੇ ਨੇ ਡਰ, ਜਰਾ ਕਹਿੰਦੇ ਨੇ ਬੁਢੇਪਾ। ਇਹ ਮਾਇਆ ਦਾ ਮੋਹ ਇਤਨਾ ਜ਼ਿਆਦਾ ਏ ਕਿ ਇਸ ਮੋਹ ਦੇ ਵਿੱਚ ਮਨੁੱਖ ਨੂੰ ਬੁਢੇਪੇ ਦਾ ਤੇ ਮੌਤ ਦਾ ਡਰ ਭੁੱਲੀ ਜਾਂਦਾ। ਮਾਇਆ ਮੋਹ ਮਨ ਆਗਲੜਾ, ਮਾਇਆ ਦਾ ਮੋਹ ਮਨ ਵਿੱਚ ਇਤਨਾ ਜ਼ਿਆਦਾ ਏ ਕਿ ਪ੍ਰਾਣੀ ਮਨੁੱਖ ਭੁਲਾ ਦਿੰਦਾ ਹੈ। ਕੀ ਭੁਲਾ ਦਿੰਦਾ ਹੈ? ਜਰਾ ਮਰਨ। ਜਰਾ ਕਹਿੰਦੇ ਨੇ ਬੁਢੇਪਾ, ਮਰਨ ਮੌਤ, ਪਾਉ ਡਰ, ਵਿਛੜ ਗਿਆ, ਭੁਲਾ ਦਿੰਦਾ ਹੈ। ਮਾਇਆ ਦੇ ਮੋਹ ਵਿੱਚ ਇਨਸਾਨ ਬੁਢੇਪੇ ਦਾ, ਮੌਤ ਦਾ ਡਰ ਭੁਲਾ ਦਿੰਦਾ ਹੈ। ਹਾਂਜੀ,
ਕੁਟੁੰਬ ਦੇਖ ਬਿਗਸੈ ਕਮਲਾ ਜਿਉਂ ਪਰ ਕਰ ਜੋ ਹੈ ਕਪਟ ਨਰਾ।
ਕੁਟੁੰਬ ਦੇਖ ਬਿਗਸੈ ਕਮਲਾ ਜਿਉਂ, ਕਮਲਾ ਕਹਿੰਦੇ ਨੇ ਕਮਲ ਫੁੱਲ। ਕੁਟੁੰਬ ਦੇਖ ਪਰਿਵਾਰ ਨੂੰ ਦੇਖ ਕੇ ਬਿਗਸੈ ਖਿੜ ਜਾਂਦਾ ਹੈ। ਕਿਵੇਂ ਖਿੜ ਜਾਂਦਾ ਹੈ? ਕਮਲਾ ਜਿਉਂ, ਕਮਲ ਫੁੱਲ ਵਾਂਗੂ। ਕਹਿੰਦੇ ਨੇ ਮਨੁੱਖ ਵੇਖਦਾ ਆਪਣੇ ਪਰਿਵਾਰ ਵੱਲ, ਨਿਗਾਹ ਮਾਰਦਾ ਹੈ ਪਰਿਵਾਰ ਵੱਲ, ਫੁਲਵਾੜੀ ਵੱਲ, ਤੇ ਖਿੜ ਜਾਂਦਾ ਹੈ। ਉਹਦਾ ਹਿਰਦਾ ਵੀ ਖਿੜ ਜਾਂਦਾ ਹੈ ਕਿ ਦੇਖੋ ਮੇਰਾ ਕਿੱਡਾ ਸੋਹਣਾ, ਕਿੱਡਾ ਵੱਡਾ ਪਰਿਵਾਰ। ਕੁਟੁੰਬ ਦੇਖ ਬਿਗਸੈ ਕਮਲਾ ਜਿਉਂ, ਪਰਿਵਾਰ ਨੂੰ ਵੇਖ ਕੇ ਉਹਦਾ ਹਿਰਦਾ ਕਮਲ ਫੁੱਲ ਵਾਂਗੂ ਖਿੜ ਜਾਂਦਾ ਹੈ। ਪਰ ਕਰ ਜੋ ਹੈ ਕਪਟ ਨਰਾ, ਇੱਥੇ ਬਸ ਨਹੀਂ। ਕਪਟ ਨਰਾ ਕਹਿੰਦੇ ਨੇ ਕਪਟੀ ਨਰ, ਪਾਪੀ ਨਰ। ਤੇ ਪਾਪੀ ਨਰ ਕਰਦਾ ਕੀ ਹੈ? ਪਰ ਘਰ ਜੋਹੇ, ਜੋਹੇ ਮੇਰਾ ਨਿਗਾਹ ਰੱਖਣੀ, ਪਰਾਏ ਘਰ ਤੇ ਵੀ ਨਿਗਾਹ ਰੱਖਦਾ ਹੈ, ਆਪਣੇ ਪਰਿਵਾਰ ਵੱਲ ਵੇਖਦਾ ਹੈ ਤੇ ਪਰਾਏ ਘਰ ਵਿੱਚ ਵੀ ਨਿਗਾਹ ਰੱਖਦਾ ਹੈ। ਪਰ ਘਰ ਜੋਹੇ ਕਪਟ ਨਰਾ, ਕਪਟੀ ਨਰ, ਪਾਪੀ ਨਰ, ਪਰਾਏ ਘਰ ਤੇ ਵੀ ਨਿਗਾਹ ਰੱਖਦਾ ਕਿ ਇੱਥੋਂ ਵੀ ਕੁਛ ਮਿਲੇ, ਉਧਰੋਂ ਵੀ ਕੁਛ ਹੱਥ ਆਵੇ। ਜੋ ਹੈ ਤੱਕਣਾ, ਨਿਗਾਹ ਰੱਖਣੀ, ਪਰ ਪਰਾਇਆ, ਪਰ ਕਰ ਜੋ ਹੈ ਪਰਾਏ ਕਰ ਤੇ ਵੀ ਨਿਗਾਹ ਰੱਖਦਾ ਹੈ। ਕਪਟ ਨਰਾ, ਕਪਟੀ ਨਰ, ਪਾਪੀ ਮਨੁੱਖ। ਹਾਂਜੀ,
ਦੂੜਾ ਆਇਓ ਹੈ ਜਮੇ ਤਣਾ,
ਦੂੜਾ ਆਇਓ ਏ ਜਮੇ ਤਣਾ। ਦੂੜਾ ਕਹਿੰਦੇ ਨੇ ਦੌੜਦੇ, ਆਇਓ ਏ ਆ ਰਹੇ ਨੇ। ਦੂੜਾ ਆਇਓ ਹੈ ਜਮੈ ਤਣਾ, ਤਣਾ ਆਖਦੇ ਨੇ ਪੁੱਤਰ, ਜਮ ਦੇ ਪੁੱਤਰ। ਕਹਿੰਦੇ ਨੇ ਇਹਨੂੰ ਚੇਤਾ ਨੇ ਕਿ ਜਮ ਦੇ ਪੁੱਤਰ ਦੌੜੇ ਆ ਰਹੇ ਨੇ ਇਹਦੇ ਵੱਲ। ਨਿਗਾਹ ਰੱਖ ਰਿਹਾ ਹੈ ਦੂਜਿਆਂ ਦੇ ਧਨ ਵੱਲ, ਪਰਾਏ ਘਰ ਵੱਲ, ਆਹ ਵੀ ਹਥਿਆ ਲਵਾਂ, ਆਹ ਵੀ ਹਥਿਆ ਲਵਾਂ। ਕਹਿੰਦੇ ਨੇ ਇਹ ਨਹੀਂ ਇਹਨੂੰ ਪਤਾ ਕਿ ਜਮਾਂ ਦੇ ਪੁੱਤਰ ਭੱਜੇ ਆ ਰਹੇ ਨੇ ਇਹਦੇ ਵੱਲ, ਇਹਨੂੰ ਲੈਣ ਆ ਰਹੇ ਨੇ। ਕਦੋਂ ਆ ਪਹੁੰਚਣ ਕੋਈ ਇਹਨੂੰ ਪਤਾ ਨਹੀਂ। ਦੂੜਾ ਆਏ ਹੋਏ ਦੌੜਦੇ ਆ ਰਹੇ ਨੇ, ਕਪਟ ਨਰ ਦੂੜਾ ਆਏ ਹੋਏ ਜਮ ਤਣਾ। ਤਣਾ ਆਖਦੇ ਨੇ ਪੁੱਤਰ ਨੂੰ, ਜਮ ਦੇ ਪੁੱਤਰ। ਹਾਂਜੀ,
ਤਿੰਨ ਆ ਗਲੜੇ ਮੈਂ ਰਹਿਣ ਨਾ ਜਾਏ,
ਤਿੰਨ ਆ ਗਲੜੇ ਮੈਂ ਰਹਿਣ ਨਾ ਜਾਏ, ਔਰ ਇੰਨਾ ਜਮਾਂ ਅੱਗੇ ਮੇਰਾ ਵੱਧ ਨਹੀਂ ਚੱਲਣਾ, ਇੰਨਾ ਅੱਗੇ ਮੈਂ ਕੋਈ ਰੋਕ ਨਹੀਂ ਪਾ ਸਕਦਾ। ਜਦੋਂ ਉਹ ਆ ਪਹੁੰਚੇ ਉਹਨਾਂ ਨੂੰ ਮੈਂ ਰੋਕ ਨਹੀਂ ਸਕਦਾ। ਹੁਣ ਇਹ ਸ਼ਬਦ ਹੈ ਭਗਤ ਤ੍ਰਿਲੋਚਨ ਜੀ ਦਾ, ਉਹ ਤੇ ਮਾੜੇ ਨਹੀਂ ਸਨ, ਪਰ ਦੱਸ ਰਹੇ ਨੇ ਮਨੁੱਖ ਦੀ ਹਾਲਤ ਨੂੰ ਕਿ ਮੌਤ ਪਿਲਾ ਦਿੰਦਾ ਹੈ, ਔਰ ਖਿਆਲ ਹੀ ਨਹੀਂ ਇਸ ਨੂੰ ਰਹਿੰਦਾ ਕਿ ਇਹ ਜਿਹੜੇ ਜਮ ਕੰਕਰ ਨੇ ਕਿਵੇਂ ਆ ਕੇ ਸਤਾਉਣਗੇ। ਤਿੰਨ ਆਗ ਲੜੇ, ਤਿੰਨਾਂ ਦੇ ਅੱਗੇ ਮੈਂ ਰਹਿਣ ਨਾ ਜਾਏ, ਮੈਂ ਕੋਈ ਰੋਕ ਨਹੀਂ ਪਾ ਸਕਦਾ, ਮੈਂ ਉਹਨਾਂ ਨੂੰ ਹਟਾ ਨਹੀਂ ਸਕਦਾ। ਉਹ ਲੈਣ ਆ ਜਾਣ ਤੇ ਮੈਂ ਆਖ ਨਹੀਂ ਸਕਦਾ ਕਿ ਤੁਸੀਂ ਜਾਓ, ਮੈਂ ਨਹੀਂ ਜਾਣਾ, ਕੋਈ ਰੋਕ ਨਹੀਂ ਪੈ ਸਕਦੀ। ਤਿੰਨ ਆਗ ਲੜੇ, ਤਿੰਨਾਂ ਦੇ ਅੱਗੇ ਮੈਂ ਰਹਿਣ ਨਾ ਜਾਏ, ਮੈਂ ਕੋਈ ਰੋਕ ਨਹੀਂ ਪਾ ਸਕਦਾ। ਹਾਂਜੀ,
ਕੋਈ ਕੋਈ ਸਾਜਨ ਆਏ ਕਹੇ,
ਕੋਈ ਕੋਈ ਸਾਜਨ ਆਏ ਕਹੇ। ਕਹਿੰਦੇ ਨੇ ਕੋਈ ਕੋਈ ਪਾ ਕੋਈ ਵਿਰਲਾ, ਕੋਈ ਵਿਰਲਾ ਸੱਜਣ, ਸਾਜਨ ਸੱਜਣ ਮਿੱਤਰ, ਕੋਈ ਕੋਈ ਸਾਜਨ ਆਏ ਕਹੇ, ਕੋਈ ਕੋਈ ਸਾਜਨ ਕੋਈ ਕੋਈ ਮਿੱਤਰ ਐਸਾ ਧਰਤੀ ਤੇ ਆਉਂਦਾ ਹੈ ਜੋ ਇਹ ਕਹਿੰਦਾ ਹੈ, ਭਾਵ ਉਹ ਮਾਇਆ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ, ਉਹ ਪਰਾਏ ਘਰ ਨੂੰ ਨਹੀਂ ਜਾਉਂਦਾ, ਉਹ ਮਾਇਆ ਦੇ ਵਿੱਚ ਨਹੀਂ ਲੁਭਾਇਆ ਜਾਂਦਾ। ਉਹ ਕੀ ਕਹਿੰਦਾ ਹੈ, ਕੋਈ ਵਿਰਲਾ ਐਸਾ ਆਉਂਦਾ ਧਰਤੀ ਤੇ ਜੋ ਕਹਿੰਦਾ ਹੈ, ਮਿਲ ਮੇਰੇ ਬੀਠਲਾ ਲੈ ਬਾਹਣੀ ਬੁਲਾਏ। ਕਹਿੰਦੇ ਨੇ ਬਹੁਤੇ ਤੇ ਆਉਂਦੇ ਨੇ, ਉਹ ਪਰਾਏ ਕਰਦੇ ਨਿਗਾਹ ਕਰਦੇ ਨੇ, ਆਹ ਭੁੱਲ ਹੀ ਜਾਂਦੇ ਨੇ ਕਿ ਜਮ ਆ ਰਹੇ ਨੇ, ਲੇਕਿਨ ਕੋਈ ਵਿਰਲੇ ਐਸੇ ਵੀ ਆਉਂਦੇ ਨੇ ਧਰਤੀ ਤੇ ਜਿਹੜੇ ਕਹਿੰਦੇ ਨੇ ਮਿਲ ਮੇਰੇ ਬੀਠਲਾ। ਬੀਠਲਾ ਆਖਦੇ ਨੇ ਪ੍ਰਭੂ, ਐ ਮੇਰੇ ਬੀਠਲ ਪ੍ਰਭੂ ਮੈਨੂੰ ਆ ਕੇ ਮਿਲ, ਮਿਲ ਮੇਰੇ ਬੀਠਲਾ ਲੈ ਬਾਣੀ ਵਲਾਏ। ਬਾਣੀ ਕਹਿੰਦੇ ਨੇ ਬਾਹਾਂ, ਵਲਾਏ ਵਲੇਟ ਲੈਣਾ, ਭਾਵ ਜੱਫੀ ਪਾ ਲੈਣੀ, ਬਾਹਾਂ ਨਾਲ ਵਲੇਟ ਲੈਣਾ, ਜੱਫੀ ਪਾ ਲੈਣਾ। ਕਹਿੰਦੇ ਨੇ ਕੋਈ ਵਿਰਲਾ ਆ ਕੇ ਇਉਂ ਕਹਿੰਦਾ ਕਿ ਹੇ ਪ੍ਰਭੂ ਤੂੰ ਆ ਕੇ ਮੇਰੇ ਨਾਲ ਗਲਵਕੜੀ ਪਾ ਲੈ, ਤੂੰ ਮੇਰੇ ਨਾਲ ਜੱਫੀ ਪਾ, ਆ ਕੇ ਮੇਰੇ ਨਾਲ ਪਿਆਰ ਕਰ। ਤੂੰ ਕਹਿੰਦੇ ਨੇ ਐਸਾ ਕੋਈ ਵਿਰਲਾ ਆਉਂਦਾ ਹੈ ਜਿਹੜਾ ਪਿਆਰ ਦਾ ਭੁੱਖਾ ਹੈ। ਬਹੁਤੇ ਆਉਂਦੇ ਨੇ ਉਹ ਮੈਲੀ ਨਜ਼ਰ ਨਾਲ ਆਉਂਦੇ ਨੇ, ਲੇਕਿਨ ਕੋਈ ਕੋਈ ਐਸਾ ਭਗਤ ਵੀ ਆਉਂਦਾ ਹੈ ਜੋ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੈ, ਉਹਨੂੰ ਹੋਰ ਕੁਝ ਚਾਹੀਦਾ ਨਹੀਂ, ਉਹਨੂੰ ਮਾਇਆ ਦੀ ਕੋਈ ਭੁੱਖ ਨਹੀਂ। ਉਹ ਆ ਕੇ ਇੱਕੋ ਵਚਨ ਆਖਦਾ ਹੈ ਸੰਸਾਰ ਵਿੱਚ ਕਿ ਹੇ ਪ੍ਰਭੂ ਮੈਨੂੰ ਤੇ ਤੇਰੇ ਦਰਸ਼ਨਾਂ ਦੀ ਲੋੜ ਹੈ, ਆ ਕੇ ਮੇਰੇ ਨਾਲ ਗਲਵਕੜੀ ਪਾ, ਮੈਨੂੰ ਤੇ ਤੇਰੇ ਪਿਆਰ ਦੀ ਲੋੜ ਹੈ। ਤਾਂ ਕੋਈ ਕੋਈ ਸਾਜਨ ਆਏ ਕਹੈ, ਕੀ ਕਹਿੰਦਾ ਹੈ, ਮਿਲ ਮੇਰੇ ਬੀਠਲਾ, ਐ ਮੇਰੇ ਬੀਠਲ ਪ੍ਰਭੂ ਮੈਨੂੰ ਆ ਕੇ ਤੂੰ ਮਿਲ, ਲੈ ਬਾਹਣੀ ਵਲਾਏ, ਆਪਣੀਆਂ ਬਾਹਾਂ ਚ ਤੂੰ ਮੈਨੂੰ ਲੈ ਆ ਕੇ ਤੂੰ ਮੇਰੇ ਨਾਲ ਜੱਫੀ ਪਾ। ਹਾਂਜੀ,
ਮਿਲ ਮੇਰੇ ਰਮਈਆ ਮੈਂ ਲੈ ਛਡਾਏ,
ਮਿਲ ਮੇਰੇ ਰਮਈਆ, ਐ ਮੇਰੇ ਰਾਮ ਐ ਮੇਰੇ ਪ੍ਰਭੂ ਮੈਨੂੰ ਆ ਕੇ ਮਿਲ, ਮਿਲ ਮੇਰੇ ਰਮਈਆ ਮੈਂ ਲੈ ਛਡਾਏ, ਇਹ ਜਮਾ ਤੋਂ ਮੈਨੂੰ ਛੁਡਾ ਲੈ, ਇਹ ਮਰਨ ਇਹ ਜਮਣ ਮਰਨ ਦੇ ਗੇੜ ਤੋਂ ਮੈਨੂੰ ਛੁਡਾ ਲੈ, ਇਹ ਨਿਤ ਜਮਾਂ ਦੀ ਮਾਰ ਮੈਂ ਖਾਨਾ ਹੈ, ਕਦੇ ਮਰਦਾ ਫਿਰ ਜਮਦਾ ਫਿਰ ਮਰਦਾ ਫਿਰ ਇਹ ਜਮਾਂ ਦੇ ਹੱਥ ਪੈਂਦਾ ਜਨਮ ਲੈ ਕੇ, ਤੇ ਇਹਨਾਂ ਜਮਾਂ ਦੀ ਮਾਰ ਤੋਂ ਤੂੰ ਮੈਨੂੰ ਛੁਡਾ, ਤੂੰ ਛੁਟਕਾਰਾ ਦਿਵਾ। ਮਿਲ ਮੇਰੇ ਰਮਈਆ, ਹੇ ਮੇਰੇ ਪਿਆਰੇ ਰਾਮ ਤੂੰ ਮੈਨੂੰ ਮਿਲ, ਰਮਈਆ ਪਿਆਰਾ ਰਾਮ ਪਿਆਰਾ ਪਰਮੇਸ਼ਰ, ਮੈਂ ਲੇਹੋ ਛਿਡਾਏ, ਮੈਂ ਲੇਹ ਛੁਡਾਏ, ਛੁਡਾਏ ਦਾ ਮਤਲਬ ਕਿੱਥੋਂ ਛੁਡਾਉਣਾ, ਜਮਾਂ ਤੋਂ, ਭਾਵ ਮੈਂ ਜਮਦਾ ਮਰਦਾ ਫਿਰ ਜਮਾਉਂਦੇ ਨੇ, ਫਿਰ ਜਮਦਾ ਫਿਰ ਮਰਨਾ ਪੈਂਦਾ, ਫਿਰ ਜਮਾਉਂਦੇ ਨੇ, तो जमा दी मार में खांदा ही रहना, ते जमा तो खेड़ा छुड़ा मेरा भाव मरण गरण मरण जमण दा मेरा जो गेड़े मुका
रहाओ अनक अनक भोग राज बिचरे प्राणी संसार सागर पै अमर पया
अनेक अनेक भोग राज बिसरे प्राणी अनेक अनेक कहते ने बहुते भोग राज ए संसार दे भोग ए माया दे भोग राज किसनु कहते ने ताकत राज की है ताकत तो अनेक अनेक भोग राज बिसरे प्राणी संसार सागर पै अमर पया कहिंदे ने कि ए जो अनेका भोग ने माया दे ए मैनु विसर जा अनेक अनेक भोग राज बिसरे प्राणी इना अनेक भोगां दे राजां च ए अनेक शक्तियां अते भोगां माया दे भोगां विच बिसरे प्राणी प्राणी भुल जांदा है परमात्मा नूं बिसरे बिसर जांदा है किस नूं बिसर जांदा है परमात्मा नूं प्राणी मनुख अनेक अनेक भोग राज बिसरे प्राणी संसार सागर पै अमर पया संसार सागर विच आके ए यूं जान लैंदा कि मैं ते अमर हो गया आप कदे मरना ही नहीं संसार ते आके इंज महसूस करता है कि मेरा अंत ते कदे है ही नहीं मैं ते अमर हो गया पाव मौत पुला देंदा संसार सागर पै 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 के अमर पया अमर हो जांदा है यूं गिणदा है कि मेरी मौत ते आउणी ही नहीं हां जी
माया मूठा चेतस नाही जन्म गवायो आलसिया
माया मूठा मूठा में ना ठगया होया माया दा ठगया होया चेतस नाही कदे परमात्मा नु चेते नहीं करदा जन्म गवायो आलसिया सारी उम्र आलस च गवा देंदा है ते ए मनुखा जन्म व्यर्थ गवा जांदा है जन्म गवायो ए वडमुला जन्म जिवे गवा ची गया खे खराब कीता पाप पूरा लाहा ना लियाएगा जन्म गवायो आलसिया हां
बिखम कोर पंथ चालना प्राणी रवसस तबना
तहना प्रवेशन
तहना प्रवेशन
बिखम कोर पंथ चालना प्राणी रवसस तहना प्रवेशन बिखम कहीं देने औखा कोर कहीं देने हनेरा पंथ कहीं देने रा चालना तुरना प्राणी ऐजी बिखम कहीं देने औखा कोर हनेरा पंथ रा चालना तुरना प्राणी ए प्राणी कहिंदे जिहड़े माया दा राह तुरना है ना ए जड़ा माया दे राह ते तुरना है ए ते हनेर कुप च तुरना है ए ते बड़ा औखा राह है बिखम औखा कोर हनेरा पंथ रा चलना तुरना प्राणी तो केड़ा रा कुप हनेरे दा राह है माया दा राह कुप हनेरे दा राह है रव सस तै ना पर प्रवेश उथे ना चंद्रमा दा दखल है ते ना सूरज दा दखल भाव उथे ना चंद्रमा दा दखल हो सकदा है ना सूरज हुण इत्थे डूंगा अर्थ की है ना चंद प्रवेश कर सकता है ना सूरज प्रवेश कर सकता है इसका मतलब की है चंद कदों निकलता है रात में सूरज कदों दिन वेले चंद ते सूरज दी रोशनी उथे पैंदी नहीं भाव जड़े राह ते तू तुर रहा है माया दे राह ते ना उथे चंद दी रोशनी पैंदी ना सूरज दी भाव की है रोशनी इथे आख्या सुख नु भाव ना तेनु दिने सुख है ना रात नु सुख माया दा राह ऐसा कुप हनेरा राह है जिथे ना तेनु दिने चैन है ना रात नु चैन दिने तेनु दुड़ाएगी और रात नु सुपने च भी तंग होएगा कल नु आ करना है कल नु आ करना है आ दुखड़ा है
रात नु सुपने भी दुख भरे ही आउंगे। तो इस दस रहे ने कि जो माया दे अनेरे को पराते तुरदा है, ना उनो दिन वेले चैन है ना उनो रात नु चैन।
माया मोह तब बिसर गया जा तजियल है संसारं।
माया मोह तब बिसर गया जा तजियले संसारन। कहते ने जिस दिन संसार तजना पाएगा, जिस दिन संसार छड़ना पाएगा, उस दिन मोह तब बिसर गया, माया दा मोह उस दिन बिसरेगा, उस दिन टूटेगा। उस दिन जो माया दा मोह टूटेगा, जिस दिन मौत आएगी, हुण क्यों नहीं मोह तोड़ लेंदा ते अपना जीवन सौखा कर ले। कहते ने एक दिन माया दा मोह ते टूटेगा ही, जिस दिन मौत आउनी है उस दिन ते मोह टूटेगा ही, ते हुणी क्यों नहीं तोड़ लेंदा, बाकी दा जीवन ते तेरा सुखी निकले। भाव इनी जो दौड़ भज करदा है, 24 घंटे तू चक्कर च पिया है, क्यों ना तू गुजारे जोगा कमावे ते बाकी समा सुख चैन दा कड्डे। अखीर विच भी ते माया दा मोह तोड़ेगा ही, हुणे तोड़ लै ते सुख नाल जी लै। ए समझा रहे
आज मेरे मन प्रगट पया है देखिए ले धर्म राव।
आज मेरे मन प्रगट पया है, कहते ने कि आज मेरे मन विच ए गल बिल्कुल स्पष्ट तौर ते प्रतक हो गई है कि धर्मराज दा सामना करना ही पवेगा। आज मेरे मन प्रगट पया है देखिए ले धर्म राव। अज मैनू गल ये समझ आ गई है कि अखीर एक दिन धर्मराज दा ते सामना करना ही पाएगा। आज मेरा मन प्रगट पया है, मेरे मन विच ए ख्याल बिल्कुल साफ हो गया है, प्रगट पया साफ हो गया कि पेखिय ले धर्मराव, कि एक दिन धर्मराज दा सामना ते करना ही पाएगा, भाव एक दिन मौत ते आएगी। हुण ए ख्याल मेरे मन च बह गया है। हाँ जी,
सह कर दल करन महाबली तिन आगलड़े मैं रहन न जाए।
तिन कर दल करन महाबली तह कर, तह कर भाव ओथे, दल करन महाबली, दल करना भाव मार देना, मार देना यो मार देना, महाबली बलवान। कहिंदे ने ओथे ते ओ जमदूत ने वड्डे वड्डे बलवाना नु भी ऐ मार दिंदे ने, भाव किसे दी ताकत उन्ना सामने चलदी ने। वड्डे वड्डे जड़े बलवान कहुंदे सी ना, उन्ना नु भी ऐ हथ दी तली ते ओ मल दिंदे ने, जमराज दे दूत ऐ मल दिंदे ने। तह कर ओथे भाव मौत दे समय, दल करन महाबली दल दिंदे ने, हथ ते ही मल दिंदे ने महाबली, महाबलियां नु। तिन आगलड़े मैं रहन ना जाई, उन्हां दे अगे मेरा जोर नहीं चलना, उन्हां दे अगे मेरा वस नहीं चलना, उन्हां नूं मैं रोक नहीं सकांगा। भाव ए ख्याल मैनूं हुण बिल्कुल मेरे मन च प्रगट हो गया, भाव प्रतक हो गया। हां जी,
जे को मुंह उपदेश करत है तां वण त्रिण रतड़ा नारायणा।
जे को मुंह उपदेश करत है, जे को जे कोई मुंह मैनूं, मुंह ना मतलब मैनू, जे को मुंह उपदेश करत है, जे कोई मैनू उपदेश करदा है ता वन त्रिण रतड़ा नारायणा। कहिंदे ने हुण मेरा हाल ए हो गया है कि हुण जे मैनू कोई प्रभु दा उपदेश देंदा है ते मैनू यों लगदा है कि वन त्रिण विच परमात्मा रह रहा है। हुण प्रभु दा भगत कोई आके मैनू उपदेश देंदा है ते मैनू ओ परमात्मा वन त्रिण विच वसिया दिसदा है। वन कहिंदे ने जंगल, त्रिण का सारे पासे, हुण कहिंदे ने ओ मैनू पसरिया दिसदा है। जे कोई आके परमात्मा दा संदेश हुण मैनू देंदा है, क्योंकि मैनू मौत दा ख्याल आ गया, मौत दी सोझी आ गई, हुण मैनू प्रभु सारे पासे दिसदा है। हुण कोई भगत आके मैनू उपदेश देवे ना ते कहिंदे ने हुण मैनू परमात्मा सारे पासे दिसदा है। हाँ जी,
ऐ जी तू आपे सब किछ जानदा बदत त्रिलोचन रामैया।
ऐ जी हे परमात्मा, ऐ जी तू आपे सब किछ जानदा, ਆਪੇ ਆਪਣੇ ਹੁਕਮਾਂ ਨੂੰ ਤੂੰ ਆਪੇ ਹੀ ਜਾਣਦਾ, ਆਪਣੀ ਰਜ਼ਾ ਨੂੰ ਤੂੰ ਆਪੇ ਹੀ ਜਾਣਦਾ, ਆਪਣੇ ਹੁਕਮਾਂ ਨੂੰ ਤੂੰ ਹੀ ਜਾਣਦਾ। ਬਦਿਤ ਤਰਲੋਚਨ ਰਾਮਈਆ, ਬਦਿਤ ਮਤਲਬ ਬੇਨਤੀ ਕਰਦਾ ਹੈ, ਤਰਲੋਚਨ ਭਗਤ ਤਰਲੋਚਨ ਬੇਨਤੀ ਕਰਦਾ ਕਿਸ ਅੱਗੇ, ਰਾਮਈਆ ਰਾਮ ਅਰਗੇ। ਤੋ ਭਗਤ ਤਰਲੋਚਨ ਰਾਮ ਅੱਗੇ ਬੇਨਤੀ ਕਰਦੇ ਨੇ ਕਿ ਹੇ ਪ੍ਰਭੂ ਤੂੰ ਆਪਣੇ ਹੁਕਮ ਆਪ ਹੀ ਜਾਣਦਾ, ਆਪਣੀ ਖੇਡ ਤੂੰ ਆਪ ਹੀ ਜਾਣਦਾ।
ਸਤਨਾਮ ਸ੍ਰੀ ਵਾਹਿਗੁਰੂ ਜੋ ਸ੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ।
ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ। ਭਗਤ ਕਬੀਰ ਜੀ ਦੀ ਬਾਣੀ ਹੈ। ਪਿਛਲੇ ਹਫ਼ਤੇ ਆਪਾਂ ਭਗਤਾਂ ਦੀ ਬਾਣੀ ਸ਼ੁਰੂ ਕੀਤੀ ਸੀ ਇਸ ਰਾਗ ਵਿੱਚ। ਤੋ ਭਗਤਾਂ ਦੀ ਬਾਣੀ ਬੜੀ ਪੁਰਾਤਨ ਹੈ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਹੈ, ਅਤੇ ਇਹਦੇ ਵਿੱਚ ਕਈ ਲਫ਼ਜ਼ ਆਉਂਦੇ ਨੇ ਜਿਹੜੇ ਆਮ ਅੱਜ ਪ੍ਰਚਲਿਤ ਬਿਲਕੁਲ ਨਹੀਂ। ਤੋ ਇਸ ਕਰਕੇ ਭਗਤਾਂ ਦੀ ਬਾਣੀ ਕਈਆਂ ਨੂੰ ਬੜੀ ਔਖੀ ਲੱਗਦੀ ਹੈ, ਲੇਕਿਨ ਫਿਰ ਵੀ ਭਗਤਾਂ ਦੀ ਬਾਣੀ ਬੜੇ ਗਹਿਰੇ ਖਿਆਲ ਨੇ ਇਹਨਾਂ 'ਚ ਪਰਮਾਰਥ ਦੇ, ਔਰ ਇਹ ਸਮਝਣ ਯੋਗੀ ਹੈ। ਇੱਥੇ ਭਗਤ ਜੀ ਇੱਕ ਬੜੀ ਗਹਿਰੀ ਗੱਲ ਸੁਣਾ ਰਹੇ ਨੇ। ਭਗਤ ਦਾ ਜਦੋਂ ਦਸਵੇਂ ਦੁਆਰ ਸਹਿਸਤਰਾਰ ਉਸ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਕੁਛ ਆਨੰਦ ਦੀ ਜੋ ਪ੍ਰਤੀਤੀ ਹੁੰਦੀ ਹੈ ਉਸਦਾ ਬਿਆਨ ਇਸ ਸ਼ਬਦ ਵਿੱਚ ਕਰਦੇ ਨੇ। ਆਖਦੇ ਨੇ ਅਚਰਜ ਏਕ ਸੁਨੋ ਰੇ ਪੰਡਿਆ, ਐ ਪਾਂਡੇ ਹੇ ਪੰਡਿਤ, ਇੱਕ ਅਸਚਰਜ ਤੇ ਕਰ ਦੇਣ ਵਾਲਾ ਕੌਤਕ ਜੋ ਮੇਰੇ ਨਾਲ ਵਾਪਰਿਆ ਉਹ ਤੂੰ ਸੁਣ। ਅਚਰਜ ਏਕ ਸੁਨੋ ਰੇ ਪੰਡਿਆ, ਹੈ ਪੰਡਿਤ, ਉਸ ਪਰਮਾਤਮਾ ਨਾਲ ਜੋ ਮੇਰਾ ਇੱਕ ਅਨੁਭਵ ਹੋਇਆ ਅਸਚਰਜ ਕਰ ਦੇਣ ਵਾਲਾ ਉਹ ਤੂੰ ਸੁਣ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ। ਆਖਦੇ ਨੇ ਕਿ ਉਹ ਮੈਂ ਅਨੁਭਵ ਦਾ ਕੀਤਾ, ਉਹ ਅਸਚਰਜ ਕੌਤਕ ਮੈਂ ਵੇਖਿਆ ਤੇ ਸਹੀ, ਲੇਕਿਨ ਉਹ ਲਫ਼ਜ਼ਾਂ ਚ ਬਿਆਨ ਕਰਨਾ ਹੁਣ ਬੜਾ ਮੁਸ਼ਕਲ ਲੱਗਦਾ। ਅਬ ਕਿਛ ਕਹਿਣ ਨਾ ਜਾਈ, ਭਾਵ ਅਨੁਭਵ ਤਾਂ ਮੈਂ ਕੀਤਾ ਉਹ, ਲੇਕਿਨ ਉਹ ਅੱਖਰਾਂ ਰਾਹੀਂ ਦੱਸਣਾ ਬੜਾ ਮੁਸ਼ਕਲ ਜਾਪਦਾ। ਅਬ ਹੁਣ ਕੱਛ ਕਹਿਣ ਨਾ ਜਾਈ, ਉਸਨੂੰ ਬਿਆਨ ਕਰਨਾ ਅੱਖਰਾਂ ਚ ਬੜਾ ਔਖਾ ਲੱਗਦਾ। ਹਾਂਜੀ, ਪੰਡਿਆ ਪੰਡਿਤ ਹੇ ਪੰਡਿਤ, ਤੋ ਆਖਦੇ ਨੇ ਇਹ ਪੰਡਿਤ ਇੱਕ ਬੜਾ ਅਸਚਰਜ ਭਰਿਆ ਕੌਤਕ ਜੋ ਮੇਰੇ ਨਾਲ ਪ੍ਰਭੂ ਪ੍ਰਾਪਤੀ ਦੇ ਮਾਰਗ ਤੇ ਵਾਪਰਿਆ ਉਹ ਤੂੰ ਸੁਣ। ਲੇਕਿਨ ਵਾਪਰਿਆ ਮੇਰੇ ਨਾਲ ਜ਼ਰੂਰ ਹੈ, ਹੁਣ ਬਿਆਨ ਕਰਨਾ ਬੜਾ ਮੁਸ਼ਕਲ ਜਾਪਦਾ, ਅੱਖਰਾਂ 'ਚ ਲਿਆਉਣਾ ਬੜਾ ਔਖਾ ਜਾਪਦਾ। ਔਰ ਹੈ ਵੀ ਗੱਲ ਸੱਚ, ਉਹ ਆਨੰਦ ਦੀ ਪ੍ਰਤੀਤੀ, ਉਹ ਆਨੰਦ ਦਾ ਐਕਸਪੀਰੀਅੰਸ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਅੱਖਰਾਂ 'ਚ ਸਮਾ ਨਹੀਂ ਸਕਦਾ। ਹਾਂਜੀ,
ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰ ਪਵਣ ਮੈਂ ਖੁੱਲੀ ਲਾਈ।
ਹਾਂਜੀ, ਇਸ ਨੂੰ ਵਿਸ਼ਰਾਮ ਦੇ ਕੇ ਇਸ ਤਰ੍ਹਾਂ ਪੜ੍ਹਨਾ, ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰੈ ਪਵਣ ਮੈਂ ਖੁੱਲੀ ਲਾਈ। ਮੋਹੇ ਤੋਂ ਬਾਅਦ ਵਿਸ਼ਰਾਮ ਆਵੇਗਾ। ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰੈ ਪਵਣ ਮੈਂ ਖੁੱਲੀ ਲਾਈ। ਸੁਰ ਆਖਦੇ ਨੇ ਦੇਵਤੇ, ਤੋ ਸੁਰ ਨਰ ਆਇਆ ਦੇਵਤਿਆਂ ਦੇ, ਨਰ ਪੁਰਸ਼ਾਂ ਨੂੰ ਆਖੀਦਾ ਮਨੁੱਖਾਂ ਨੂੰ, ਸੁਰ ਨਰ ਦੇਵਤੇ। ਗਣ ਜਿਹੜੇ ਸ਼ਿਵਜੀ ਦੇ ਉਪਾਸ਼ਕ ਨੇ ਨਾ, ਜਿਹੜੇ ਸ਼ਿਵਜੀ ਦੇ ਸੇਵਕ ਨੇ ਉਹਨਾਂ ਨੂੰ ਆਖੀਦਾ ਗਣ। ਤੇ ਗੰਧਰਵ, ਗੰਧਰਵ ਨੇ ਦੇਵਤਿਆਂ ਦੇ ਰਾਗੀ ਦੇਵਤਿਆਂ ਨੂੰ ਰਿਝਾਉਣ ਲਈ ਜੋ ਕੀਰਤਨ ਕਰਦੇ ਨੇ ਉਹਨਾਂ ਨੂੰ ਆਖੀਦਾ ਗੰਧਰਵ। ਸੁਰ ਨਰ ਗਣ ਗੰਧਰਵ ਜਿਨ ਮੋਹੇ। ਮੈਂ ਉਸ ਪਰਮਾਤਮਾ ਦੀ ਗੱਲ ਕਰ ਰਿਹਾ ਕਿ ਜਿਸ ਨੇ ਦੇਵਤਿਆਂ ਨੂੰ ਸ਼ਿਵਜੀ ਦੇ ਉਪਾਸ਼ਕਾਂ ਨੂੰ ਤੇ ਗੰਧਰਵ ਯਾਨੀ ਕਿ ਉਹਨਾਂ ਦੇ ਅਗੋ ਕੀਰਤਨੀਆਂ ਨੂੰ ਸਾਰਿਆਂ ਨੂੰ ਆਪਣੇ ਪਿਆਰ ਵਿੱਚ ਮੋਹ ਲਿਆ ਹੈ, ਮੈਂ ਉਸ ਪਰਮੇਸ਼ਰ ਦੀ ਗੱਲ ਆਖਣੀ ਚਾਹੁੰਦਾ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰੈ ਭਵਨ ਮੇਖਲੀ ਲਾਈ। ਤ੍ਰੈ ਭਵਨ ਤੋਂ ਭਾਵ ਤਿੰਨੇ ਭਵਨ, ਤਿੰਨੇ ਭਵਨ ਕੀ ਨੇ? ਇਹ ਧਰਤੀ ਯਾਨੀ ਕਿ ਮਾਤ ਲੋਕ, ਤੇ ਫਿਰ ਪਾਤਾਲ ਤੇ ਆਕਾਸ਼, ਇਹ ਤਿੰਨ ਭਵਨ ਆਖੇ। ਤੇ ਮੇਖਲੀ ਆਖਦੇ ਨੇ ਕਿਸ ਨੂੰ? ਤੜਾਗੀ ਨੂੰ, ਜੋ ਲੱਕ ਦਾਲੇ ਬੰਨੀ ਹੁੰਦੀ ਹੈ, ਜਨੇਊ ਨਹੀਂ, ਤੜਾਗੀ ਲੱਕ ਦਾਲੇ, ਲੱਕ ਦਾਲੇ ਜੋ ਧਾਗਾ ਬੰਨ ਕੇ ਰੱਖਦੇ ਨੇ ਪੰਡਿਤ, ਔਰ ਇਹ ਕ੍ਰਿਸ਼ਨ ਜੀ ਦੇ ਵੇਲੇ ਤੋਂ ਮੌਜੂਦ ਸੀ। ਇਹ ਕ੍ਰਿਸ਼ਨ ਜੀ ਦੇ ਵੇਲੇ ਭਾਵ ਕ੍ਰਿਸ਼ਨ ਜੀ ਵੀ ਬੰਨਿਆ ਕਰਦੇ ਸਨ ਤੜਾਗੀ ਲੱਕ ਉਦਾਲੇ, ਐਸਾ ਇਤਿਹਾਸ ਵਿੱਚ ਮਿਲਦਾ ਹੈ ਲਿਖਿਆ। ਤੇ ਕਾਹਦੀ ਤੜਾਗੀ ਹੈ? ਕਹਿੰਦੇ ਨੇ ਇੱਥੇ ਤੜਾਗੀ ਦਾ ਮਤਲਬ ਹੈ ਸੂਤ ਤਾਗਾ। ਜਿਸ ਮਾਲਕ ਨੇ ਤਿੰਨੇ ਭਵਨਾਂ ਦੇ ਜੀਵਾਂ ਨੂੰ ਇੱਕੋ ਤਾਗੇ ਵਿੱਚ ਪਰੋ ਛੱਡਿਆ, ਮੈਂ ਉਸ ਪਰਮੇਸ਼ਰ ਦੀ ਗੱਲ ਕਰਦਾ। ਕਹਿੰਦੇ ਨੇ ਮੈਂ ਉਸ ਪਰਮਾਤਮਾ ਦੀ ਗੱਲ ਕਰਦਾ, ਕਿਹੜਾ ਪਰਮਾਤਮਾ ਜਿਹਨੇ ਸਾਰਿਆਂ ਨੂੰ ਮੋਹ ਲਿਆ, ਸੁਰ ਨੂੰ, ਦੇਵਤਿਆਂ ਨੂੰ, ਗਣਾਂ ਨੂੰ, ਗੰਧਰਵਾਂ ਨੂੰ, ਜਿਨ੍ਹਾਂ ਨੇ ਸਾਰਿਆਂ ਨੂੰ ਮੋਹ ਲਿਆ। ਸਿਰਫ ਮੋਹ ਨਹੀਂ ਲਿਆ, ਬਲਕਿ ਜਿਸ ਦਾ ਜੋਤ ਰੂਪੀ ਧਾਗਾ ਸਾਰੇ ਜੀਵਾਂ ਵਿੱਚ ਦੀ ਨਿਕਲਦਾ ਹੈ, ਭਾਵ ਸਾਰੇ ਜੀਵ ਉਸ ਮਾਲਕ ਦੀ ਜੋਤ ਵਿੱਚ ਪਰੋਤੇ ਨੇ, ਮੈਂ ਉਸ ਮਾਲਕ ਦੀ ਗੱਲ ਕਰ ਰਿਹਾ। ਤੂੰ ਕਹਿੰਦੇ ਮੈਂ ਉਸ ਪ੍ਰਭੂ ਦੀ ਗੱਲ ਕਰ ਰਿਹਾ ਜਿਸ ਦੀ ਜੋਤ ਹਰੇਕ ਜੀਵ ਦੇ ਵਿੱਚ ਦੀ ਲੰਘਦੀ ਹੈ ਤਿੰਨਾਂ ਭਵਨਾਂ ਵਿੱਚ। ਤਿੰਨਾਂ ਭਵਨਾਂ ਚ ਜਿਤਨੇ ਪ੍ਰਾਣੀ ਨੇ ਉਹ ਹਰੇਕ ਪ੍ਰਾਣੀ ਦੇ ਵਿੱਚ ਦੀ ਉਸ ਮਾਲਕ ਦੀ ਜੋਤ ਲੰਘਦੀ ਹੈ, ਔਰ ਜਿਸ ਮਾਲਕ ਦੀ ਜੋਤ ਲੰਘਦੀ ਮੈਂ ਉਸ ਮਾਲਕ ਦੀ ਗੱਲ ਕਰ ਰਿਹਾ। ਹੁਣ ਇਸ ਤੁਕ ਦੇ ਵਿੱਚ ਦੋ ਚੀਜ਼ਾਂ ਆਖੀਆਂ ਕਿ ਮੈਂ ਕਿਸ ਦਾ ਕੌਤਕ ਬਿਆਨ ਕਰ ਰਿਹਾ। ਅੱਗੇ ਆ ਜਾਓ ਬੇਟੇ, ਅੱਗੇ ਆ ਜਾਓ। ਆਖਦਿਨ ਮੈਂ ਕਿਸ ਪ੍ਰਭੂ ਦੀ ਗੱਲ ਕਰ ਰਿਹਾ? ਆਖਦਿਨ ਮੈਂ ਉਸ ਪ੍ਰਭੂ ਦੀ ਗੱਲ ਕਰ ਰਿਹਾ ਜਿਹਨੇ ਨਾ ਸਿਰਫ ਦੇਵਤਿਆਂ ਨੂੰ, ਗੰਧਰਵਾਂ ਨੂੰ ਮੋਹ ਲਿਆ, ਉਹ ਪ੍ਰਭੂ ਜਿਸ ਦੀ ਨਿਰਮਲ ਜੋਤ ਹਰ ਇੱਕ ਜੀਵ ਵਿੱਚ ਦੀ ਲੰਘਦੀ ਹੈ, ਜਿਹੜੇ ਤਿੰਨਾਂ ਭਵਨਾਂ ਚ ਵਸਦੇ ਨੇ ਉਹ ਸਾਰੇ ਜੀਵਾਂ ਵਿੱਚ ਉਸ ਦੀ ਜੋਤ ਲੱਗਦੀ, ਮੈਂ ਉਸ ਪ੍ਰਭੂ ਦੀ ਗੱਲ ਕਰਦਾ। ਹਾਂਜੀ।
ਰਾਜਾ ਰਾਮ ਅਨਹਦ ਕਿੰਗਰੀ ਬਾਜੈ।
ਰਾਜਾ ਰਾਮ ਅਨਹਦ ਕਿੰਗਰੀ ਬਾਜੈ। ਰਾਜਾ ਰਾਮ ਭਾਵ ਪ੍ਰਭੂ, ਰਾਜਾ ਰਾਮ ਲਫ਼ਜ਼ ਆਏ ਨੇ ਪ੍ਰਭੂ ਲਈ। ਕਹਿੰਦੇ ਰਾਜਾ ਰਾਮ ਅਨਹਦ ਕਿੰਗਰੀ ਬਾਜੈ। ਅਨਹਦ ਤੋਂ ਭਾਵ ਅਨਾਹਦ, ਅਨਹਦ ਜਿਸ ਦੀ ਹੱਦ ਕੋਈ ਨਹੀਂ, ਜਿਹੜੀ ਲਗਾਤਾਰ ਵੱਜ ਰਹੀ ਹੈ, ਜਿਸ ਦੀ ਹੱਦ ਹੋ ਜਾਏ ਉਹ ਤੇ ਕਦੇ ਰੁਕ ਜਾਏਗੀ, ਹੱਦ ਆ ਗਈ ਰੁਕ ਗਈ। ਤੇ ਕਹਿੰਦੇ ਨੇ ਇਹ ਅਨਾਹਦ ਹੈ, ਬਿਨਾਂ ਹੱਦ ਤੋਂ ਵੱਜੀ ਤੁਰੀ ਜਾ ਰਹੀ ਹੈ ਲਗਾਤਾਰ, ਜੁਗਾ ਜੁਗਾਂਤਰਾਂ ਤੋਂ ਉਹ ਸੁਰ, ਉਹ ਤਾਨ ਕਿੰਗਰੀ। ਮੈਂ ਦੱਸ ਰਿਹਾ ਇੱਕ ਮਿੰਟ, ਪਹਿਲਾਂ ਅਨਾਹਦ ਦੀ ਗੱਲ ਕਰਦੇ ਹਾਂ। ਅਨਾਹਦ ਕਿਸ ਨੂੰ ਆਖਿਆ? ਨਾਦ ਨੂੰ, ਸੁਰ, ਨਾਦ, ਸੰਗੀਤ। ਤੋ ਅਨਾਹਦ ਲਫ਼ਜ਼ ਮਤਲਬ ਹੈ ਕੰਟੀਨਿਊਸ, ਜਿਹੜਾ ਚੱਲ ਰਿਹਾ ਹੈ। ਔਰ ਇਸ ਨੂੰ ਆਖਦੇ ਨੇ ਕਿ ਇਹ ਬਿਨ ਬਜਾਇਆ ਸੁਰ ਹੈ, ਸੰਗੀਤ ਹੈ, ਔਰ ਇਹ ਪਰਮੇਸ਼ਰ ਵੱਲੋਂ ਇਹ ਆ ਰਿਹਾ ਹੈ। ਇਸ ਨੂੰ ਪੈਦਾ ਕੋਈ ਨਹੀਂ ਕਰ ਰਿਹਾ, ਇਹ ਮਾਲਕ ਦੀ ਬਖਸ਼ਿਸ਼ ਦਾ ਸਦਕਾ ਚੱਲ ਰਿਹਾ। ਤੋ ਇਸ ਕਰਕੇ ਇਸ ਨੂੰ ਆਖਿਆ ਅਨਾਹਦ, ਜਿਸ ਦੀ ਹੱਦ ਕੋਈ ਨਹੀਂ, ਕਦੇ ਮੁੱਕਦਾ ਨਹੀਂ, ਔਰ ਕਦੋਂ ਸ਼ੁਰੂ ਹੋਇਆ ਕੋਈ ਪਤਾ ਨਹੀਂ, ਜਦੋਂ ਤੱਕ ਜਦੋਂ ਦਾ ਪਰਮੇਸ਼ਰ ਹੈ ਹਮੇਸ਼ਾ ਹੀ ਸੀ, ਇਸੇ ਤਰ੍ਹਾਂ ਇਹ ਨਾਦ ਵੀ ਹਮੇਸ਼ਾ ਉਸਦੇ ਨਾਲ ਹੀ ਹੈ। ਤੋ ਆਖਿਆ ਅਨਾਹਦ, ਜਪਾਨੀ ਇਸ ਨੂੰ ਕਹਿੰਦੇ ਨੇ ਇੱਕ ਹੱਥ ਦੀ ਤਾੜੀ, ਕਿਉਂਕਿ ਜੋ ਸਾਊਂਡ ਪ੍ਰੋਡਿਊਸ ਕਰਦੇ ਹਾਂ ਉਹ ਦੋ ਚੀਜ਼ਾਂ ਦੇ ਟਕਰਾਓ ਨਾਲ ਆਉਂਦਾ ਹੈ। ਅਸੀਂ ਬੋਲਦੇ ਹਾਂ, ਜ਼ਬਾਨ ਟਕਰਾਉਂਦੀ ਏ ਤਾਲੂਏ ਨਾਲ, ਜਾਂ ਕਿਧਰੇ ਵੀ ਵੋਕਲ ਕੋਰਡਸ ਦੀ ਵਾਈਬ੍ਰੇਸ਼ਨ ਹੁੰਦੀ ਏ, ਆਵਾਜ਼ ਨਿਕਲਦੀ ਏ। ਤਬਲਾ ਵਜਾਈ ਦਾ, ਹੱਥ ਮਾਰੀ ਦਾ ਚਮੜੇ ਤੇ, ਇਹ ਹਾਰਮੋਨੀਅਮ ਵਜਾਈ ਦਾ, ਹਵਾ ਨਿਕਲਦੀ ਹੈ ਰੀਡਸ ਵਿੱਚ ਦੀ, ਸੁਰ ਨਿਕਲਦੇ ਨੇ। ਕੋਈ ਵੀ ਦੋ ਚੀਜ਼ਾਂ ਦਾ ਟਕਰਾਓ ਆਵਾਜ਼ ਪੈਦਾ ਕਰਦਾ ਹੈ। ਲੇਕਿਨ ਜਪਾਨੀ ਇਸ ਨੂੰ ਆਖਦੇ ਨੇ ਇੱਕ ਹੱਥ ਦੀ ਤਾੜੀ, ਪਾਪ ਕੋਈ ਦੂਜੀ ਚੀਜ਼ ਦੀ ਜ਼ਰੂਰਤ ਨਹੀਂ ਇਸ ਨੂੰ ਵਜਾਉਣ ਲਈ, ਇਹ ਆਪਣੇ ਆਪ ਹੀ ਪੈਦਾ ਹੁੰਦੀ ਹੈ। ਤੋ ਇਹ ਹੈ ਰੱਬੀ ਸੰਗੀਤ ਇਹ, ਔਰ ਇਸ ਦਾ ਥਾਂ ਥਾਂ ਜ਼ਿਕਰ ਆਇਆ, ਨਾ ਸਿਰਫ ਆਪਣੇ ਧਰਮ ਚ, ਹਰ ਇੱਕ ਧਰਮ ਚ ਮੈਂ ਵੇਖਦਾ। ਔਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ, ਔਰ ਹਿੰਦੂ ਜੋ ਧਰਮ ਹੈ, ਇਸ ਦੇ ਵਿੱਚ ਬਿਆਨ ਕੀਤਾ ਕਿ ਇਸ ਦੀ ਆਵਾਜ਼ ਇੰਜ ਲੱਗਦੀ ਹੈ ਜਿਸ ਤਰ੍ਹਾਂ ਓਮ ਕਰਕੇ ਇਸ ਤਰ੍ਹਾਂ ਚੱਲ ਰਹੀ ਹੈ ਆਵਾਜ਼, ਓਂਕਾਰ ਦੀ ਧੁਨੀ ਇਸ ਨੂੰ ਕਹਿ ਦਿੰਦੇ ਨੇ, ਅਨਾਹਦ ਨਾਦ ਆਖੀ ਦਾ। ਤੋ ਕਹਿੰਦੇ ਨੇ ਇਹ ਇੱਕ ਐਸੀ ਸੁਰ ਹੈ, ਐਸਾ ਸੰਗੀਤ ਹੈ ਜੋ ਨਸ਼ੇ ਵਿੱਚ ਲੈ ਆਉਂਦਾ ਹੈ ਮਨੁੱਖ ਨੂੰ, ਜਿਸ ਦੇ ਵਿੱਚ ਬੜਾ ਆਨੰਦ ਪ੍ਰਤੀਤ ਕਰੀਦਾ, ਬੜਾ ਸੁੱਖ ਚੈਨ ਪ੍ਰਤੀਤ ਕਰੀਦਾ। ਔਰ ਜਦੋਂ ਕਿਸੇ ਦੀ ਸੁਰਤ ਦਸਵੇਂਦਾਰ ਉਪੜੇ, ਜਦੋਂ ਕੋਈ ਲਿਵ ਵਿੱਚ ਲੱਗ ਜਾਏ, ਕੋਈ ਭਾਗਾਂ ਵਾਲਾ ਮਨੁੱਖ ਇਸ ਨੂੰ ਸੁਣ ਪਾਉਂਦਾ। ਔਰ ਉਸ ਦੀ ਗੱਲ ਕਰ ਰਹੇ ਨੇ, ਕਹਿੰਦੇ ਨੇ ਰਾਜਾ ਰਾਮ ਅਨਹਦ ਕਿੰਗਰੀ, ਕਿੰਗਰੀ ਕਹਿੰਦੇ ਨੇ ਇੱਕ ਤਾਰਾ ਬਾਜੇ ਵੱਜ ਰਿਹਾ, ਉਸ ਅਕਾਲ ਪੁਰਖ ਦਾ ਬਿਨ ਬਜਾਇਆ ਨਾਦ ਉਹ ਮੈਨੂੰ ਸੁਣਾਈ ਦੇ ਰਿਹਾ। ਭਾਵ ਮੈਂ ਉਹ ਅਨਾਹਦ ਨਾਦ ਸੁਣ ਰਿਹਾ ਜਿਸ ਦੀ ਕਿ ਧਰਮ ਗ੍ਰੰਥਾਂ ਵਿੱਚ ਜ਼ਿਕਰ ਹੈ, ਰਾਜਾ ਰਾਮ ਅਨਹਦ ਕਿੰਗਰੀ ਬਾਜੇ। ਕਹਿੰਦੇ ਨੇ ਮੈਂ ਉਹ ਬਿਨ ਬਜਾਏ ਬੋਲ ਸੁਣ ਰਿਹਾ, ਮੈਂ ਬਿਨ ਬਜਾਇਆ ਉਹ ਸੰਗੀਤ ਸੁਣ ਰਿਹਾ, ਉਹ ਸੁਰ ਸੁਣ ਰਿਹਾ, ਔਰ ਇਹ ਮੈਨੂੰ ਅਸਚਰਜ ਭਰਿਆ ਸੰਗੀਤ ਜਾਪ ਰਿਹਾ, ਕਿ ਇਹ ਮੈਨੂੰ ਲੈ ਵਿੱਚ ਲੈ ਜਾਂਦਾ, ਮਸਤੀ ਵਿੱਚ ਲਿਜਾ ਰਿਹਾ, ਇਹ ਅਸਚਰਜ ਕੌਤਕ। ਤੋ ਆਖਦੇ ਨੇ ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਉਹ ਵੱਜ ਰਹੀ ਹੈ ਕਿੰਗਰੀ, ਉਹ ਸੰਗੀਤ ਨਿਕਲ ਰਿਹਾ ਬਿਨ ਬਜਾਏ। ਹਾਂਜੀ,
ਜਾਂ ਕਿ ਦ੍ਰਿਸ਼ਟ ਨਾਦ ਲਿਵ ਲਾਗੈ,
ਜਾਂ ਕਿ ਦ੍ਰਿਸ਼ਟ ਨਾਦ ਲਿਵ ਲਾਗੈ। ਤੋ ਜਾਂ ਕਿ ਤੋ ਭਾਵ ਜਿਸ ਦੀ ਦ੍ਰਿਸ਼ਟ ਕਿਰਪਾ ਦ੍ਰਿਸ਼ਟੀ, ਦ੍ਰਿਸ਼ਟ ਤੋਂ ਭਾਵ ਕੀ ਹੈ, ਕਿਰਪਾ ਦ੍ਰਿਸ਼ਟੀ ਮਿਹਰ, ਜਿਸ ਪਰਮਾਤਮਾ ਦੀ ਮਿਹਰ ਦਾ ਸਦਕਾ ਨਾਦ ਲਿਵ ਲਾਗੈ, ਉਹਨਾਂ ਨਾਦਾਂ ਵਿੱਚ ਸੁਰਤ ਜੁੜ ਜਾਂਦੀ ਹੈ। ਪਰਮਾਤਮਾ ਦੀ ਕਿਰਪਾ ਦਾ ਸਦਕਾ ਉਸ ਨਾਦ ਵਿੱਚ ਗੁਆਚ ਜਾਂਦਾ, ਸੰਸਾਰ ਭੁੱਲ ਜਾਂਦਾ, ਪਦਾਰਥ ਭੁੱਲ ਜਾਂਦਾ, ਕੁਛ ਯਾਦ ਨਹੀਂ ਰਹਿੰਦਾ, ਉਹ ਲਿਵ ਰਹਿ ਜਾਂਦੀ ਹੈ, ਉਹ ਨਾਦ ਹੀ ਨਾਦ ਰਹਿ ਜਾਂਦਾ, ਉਸ ਦੇ ਵਿੱਚ ਬੰਦਾ ਖੋ ਜਾਂਦਾ। ਜਾਂ ਕਿ ਦਿਸ਼ਟ, ਜਿਸ ਪਰਮਾਤਮਾ ਦੀ ਕਿਰਪਾ ਦੁਆਰਾ ਨਾਦ, ਇਸ ਨਾਦ ਵਿੱਚ, ਇਸ ਸੰਗੀਤ ਵਿੱਚ ਲਿਵ ਲੱਗ ਹੈ, ਲਿਵ ਲੱਗ ਜਾਂਦੀ ਹੈ, ਮਨੁੱਖ ਗੁਆਚ ਜਾਂਦਾ ਹੈ। ਹਾਂਜੀ,
ਰਹਾਓ ਪਾਠੀ ਗਗਨ ਸਿੰਘਿਆ ਅਰ ਚੁੰਗਿਆ, ਕਨਕ ਕਲਸ਼ ਇੱਕ ਪਾਇਆ।
ਹੁਣ ਭਗਤ ਜੀ ਐਸੀ ਗੱਲ ਕਰ ਰਹੇ ਨੇ, ਮਨੁੱਖ ਉਹਨਾਂ ਜ਼ਮਾਨਿਆਂ 'ਚ ਵੀ ਸ਼ਰਾਬ ਪੀਂਦੇ ਹੋਣਗੇ, ਤੋ ਆਖਦੇ ਨੇ ਸ਼ਰਾਬ ਦੀ ਵੀ ਕੋਈ ਐਸੀ ਮਸਤੀ ਨਹੀਂ ਹੁੰਦੀ ਜੋ ਮਸਤੀ ਇਸ ਨਾਦ ਵਿੱਚੋਂ ਆ ਰਹੀ ਹੈ। ਔਰ ਇਹ ਸ਼ਰਾਬ ਕਿੱਥੋਂ ਆ ਰਹੀ ਹੈ, ਇਹ ਮਸਤੀ ਕਿੱਥੋਂ ਆ ਰਹੀ ਹੈ, ਉਹ ਬਿਆਨ ਕਰ ਰਹੇ ਨੇ। ਸ਼ਰਾਬ ਤੇ ਬੰਦੇ ਕੱਢਦੇ ਨੇ ਮੱਟ ਰੱਖ ਕੇ, ਕੋਈ ਗੁੜ ਵਗੈਰਾ ਪਿਉਂਦਾ, ਉਬਾਲਦੇ ਨੇ, ਗੰਨੇ ਦਾ ਰਸ ਉਬਾਲਦੇ ਨੇ, ਉਹਦੇ ਚੋਂ ਕੱਢਦੇ ਨੇ। ਤਾਂ ਕਹਿੰਦੇ ਨੇ ਕਿ ਇਹ ਕਿਸ ਤਰ੍ਹਾਂ ਨਿਕਲ ਰਹੀ ਹੈ ਇਹ ਮਸਤੀ, ਉਸਦਾ ਬਿਆਨ ਕਰ ਰਹੇ ਨੇ। ਕਹਿੰਦੇ ਨੇ ਪਾਠੀ ਗਗਨ ਸਿੰਘਿਆ ਔਰ ਚੁੰਘਿਆ, ਪਾਠੀ ਗਗਨ, ਗਗਨ ਦਾ ਮਤਲਬ ਹੁੰਦਾ ਹੈ ਆਕਾਸ਼, ਲੇਕਿਨ ਕਹਿੰਦੇ ਨੇ ਇਹ ਤੇ ਮੇਰੇ ਸਰੀਰ ਉੱਤੇ ਜੋ ਆਕਾਸ਼ ਹੈ ਭਾਵ ਮੇਰਾ ਸਿਰ ਜਾਂ ਮਸਤਕ, ਇਸ ਨੂੰ ਆਕਾਸ਼ ਆਖਿਆ। ਸਰੀਰ ਦੇ ਉੱਤੇ ਜੋ ਸਿਰ ਹੈ ਇਹ ਉੱਚੀ ਜਗ੍ਹਾ ਹੈ ਸਿਰ ਸਰੀਰ ਦੀ, ਜਿਸ ਤਰ੍ਹਾਂ ਧਰਤੀ ਦੇ ਉੱਤੇ ਆਕਾਸ਼ ਹੈ ਸਰੀਰ ਦੇ ਉੱਤੇ ਹੈ ਸਿਖਰ ਤੇ ਸਿਰ ਦਿਮਾਗ। ਕਹਿੰਦੇ ਨੇ ਮੇਰਾ ਦਿਮਾਗ ਇੰਜ ਜਿਵੇਂ ਪੱਠੀ ਬਣ ਗਿਆ, ਪਾਠੀ ਗਗਨ, ਕਿਉਂਕਿ ਸ਼ਰਾਬ ਵੀ ਪਹਿਲਾਂ ਮੱਠ ਰੱਖਦੇ ਨੇ ਪੱਠੀ ਦੇ ਉੱਤੇ ਜਿਸ ਦੇ ਵਿੱਚ ਉਹ ਉਬਾਲਦੇ ਨੇ ਸਭ ਕੁਝ। ਤਾਂ ਕਹਿੰਦੇ ਨੇ ਪਾਠੀ ਗਗਨ, ਇਹ ਮੇਰਾ ਸਿਰ ਇਹ ਮੇਰਾ ਦਿਮਾਗ ਇੰਜ ਬਣ ਗਿਆ ਜਿਵੇਂ ਇੱਕ ਪੱਠੀ। ਸਿੰਘੀਆ ਔਰ ਚੁੰਘੀਆ, ਇਹ ਦੋ ਨਾਲਾਂ, ਕਿਸੇ ਨੇ ਡਿਸਟੀਲੇਸ਼ਨ ਫਲਾਸਕ ਵੇਖੀ ਹੈ, ਸਾਇੰਸ ਪੜ੍ਹੀ ਹੈ, ਫਲਾਸਕ ਹੁੰਦੀ ਹੈ ਉਹਦੇ ਵਿੱਚ ਦੋ ਟਿਊਬਾਂ ਹੁੰਦੀਆਂ ਨੇ, ਇੱਕ ਟਿਊਬ ਵਿੱਚ ਦੀ ਤੇ ਸਾਰਾ ਵੇਪਰ ਬਾਹਰ ਜਾਂਦਾ ਹੈ ਤੇ ਇੱਕ ਟਿਊਬ ਜਿਹੜੀ ਦੂਜੀ ਨਾਲੀ ਹੁੰਦੀ ਹੈ ਉਹ ਪ੍ਰੈਸ਼ਰ ਇਕੁਅਲਾਈਜ਼ ਕਰਨ ਲਈ ਰੱਖੀ ਹੁੰਦੀ ਹੈ ਕਿ ਪ੍ਰੈਸ਼ਰ ਅੰਦਰ ਵੱਧ ਨਾ ਜਾਵੇ, ਵਿੱਚ ਲਿਕੁਇਡ ਦੀ ਡੁੱਬੀ ਹੁੰਦੀ ਹੈ ਇਸ ਤਰ੍ਹਾਂ ਕਰਕੇ, ਤਾਂ ਦੋ ਹੁੰਦੀਆਂ ਨੇ। ਇਸੇ ਤਰ੍ਹਾਂ ਜੇ ਕਿਸੇ ਨੇ ਸ਼ਰਾਬ ਦੇ ਮੱਟ ਵੇਖੇ, ਹੁਣ ਮੈਂ ਵੇਖਿਆ ਤੇ ਨਹੀਂ, ਸੁਣਿਆ ਜ਼ਰੂਰ ਕਿ ਕਿਸ ਤਰ੍ਹਾਂ ਉਹ ਕੱਢਦੇ ਨੇ, ਤਾਂ ਕਹਿੰਦੇ ਨੇ ਉਹਦੇ 'ਚ ਵੀ ਦੋ ਨਾਲਾਂ ਪਾਈਆਂ ਹੁੰਦੀਆਂ ਨੇ, ਕਿਉਂਕਿ ਇੱਕੋ ਹੋਵੇ ਤੇ ਜੇ ਉਹ ਬੰਦ ਹੋ ਜਾਏ ਜਾਂ ਕਿਸੇ ਕਾਰਨ ਉਹ ਸਟੀਮ ਕਰਕੇ ਬਲੌਕ ਹੋ ਜਾਏ ਜਾਂ ਕਲੌਗ ਹੋ ਜਾਏ ਤੇ ਉਹ ਫਟ ਜਾਏ ਮੱਟ, ਤਾਂ ਕਹਿੰਦੇ ਨੇ ਦੋ ਨਾਲਾਂ ਹੁੰਦੀਆਂ ਨੇ, ਇੱਕੋ ਹੀ ਹੁੰਦੀ ਹੈ। ਇੱਥੇ ਤੇ ਦੋ ਦੱਸਿਆ ਜੀ, ਅੱਛਾ ਡਿਸਟੀਲੇਸ਼ਨ ਫਲਾਸ ਤੇ ਆਮ ਵੇਖਿਆ ਦੋ, ਤਾਂ ਇਹ ਦੋ ਨਾਲਾਂ ਦੀ ਗੱਲ ਹੋ ਰਹੀ ਹੈ ਮੇਰਾ ਖਿਆਲ ਹੈ ਕਿ। ਹੁਣ ਮੈਂ ਉਹਨੂੰ ਸਮਝਾਵਾਂਗਾ ਕਿ ਦੋ ਨਾਲਾਂ ਦਾ ਮਤਲਬ ਕੀ ਹੈ, ਅਸਲ ਚ ਕਹਿਣਾ ਕੀ ਚਾਹੁੰਦੇ ਨੇ। ਸਿੰਘੀਆ ਔਰ ਚੁੰਘੀਆ ਤੇ ਨਾਲਾਂ ਨੇ ਦੋ, ਜਿਹੜੇ ਜੋਗੀ ਨੇ ਉਹ ਸਿੰਘੀਆ ਔਰ ਚੁੰਘੀਆਂ ਨੂੰ ਇਸ ਤਰ੍ਹਾਂ ਐਕਸਪਲੇਨ ਕਰਦੇ ਨੇ, ਈੜਾ ਔਰ ਪਿੰਗਲਾ, ਉਹ ਇਸਦੀ ਇੰਟਰਪ੍ਰੀਟੇਸ਼ਨ ਇਸ ਤਰ੍ਹਾਂ ਲੈਂਦੇ ਨੇ ਕਿ ਸਾਡੀਆਂ, ਮੈਂ ਇੱਕ ਵਾਰੀ ਪਹਿਲਾਂ ਵੀ ਪਿਛਲੇ ਹਫ਼ਤੇ ਵੀ ਦੱਸਿਆ ਸੀ ਈੜਾ ਪਿੰਗਲਾ ਦੀ ਗੱਲ ਕੀਤੀ ਸੀ, ਉਹ ਪ੍ਰਾਣਾਂ ਦੀ ਜਿਹੜੀ ਸ਼ਕਤੀ ਹੈ ਨਾ ਉਹ ਯੋਗ ਸਾਧਨਾ ਨਾਲ ਉਤਾਂ ਲੈ ਜਾਂਦੇ ਨੇ, ਇੜਾਉਲ ਪਿੰਗਲਾ ਚੋਂ ਕੱਢ ਕੇ ਸੁਖਮਨੇ ਵਿੱਚ ਲੈ ਜਾਂਦੇ ਨੇ, ਔਰ ਸੁਖਮਨੇ 'ਚ ਜਦੋਂ ਇਹ ਸ਼ਕਤੀ ਪ੍ਰਵਾਹ ਪੇਸ਼ ਉਹ ਇਕੱਠਾ ਹੁੰਦਾ ਹੈ ਤਦ ਕਹਿੰਦੇ ਨੇ ਉਹ ਦਸਮ ਦੁਆਰ ਖੁੱਲਦਾ ਹੈ। ਇੜਾ ਪਿੰਗਲਾ ਸੁਖਮਣਾ ਇਹ ਤਿੰਨ ਨਾੜੀਆਂ ਦਾ ਜ਼ਿਕਰ ਕਈ ਵਾਰੀ ਆਉਂਦਾ ਹੈ ਯੋਗੀਆਂ ਦੀ ਕਥਾ ਵਿੱਚ, ਤਾਂ ਕਈ ਤੇ ਇਹ ਇੰਟਰਪ੍ਰੀਟੇਸ਼ਨ ਇਹਦੀ ਕਰਦੇ ਨੇ ਕਿ ਸਿੰਘੀਆ ਔਰ ਚੁੰਘੀਆ ਉਸਨੂੰ ਆਖਿਆ ਗਿਆ ਹੈ। ਲੇਕਿਨ ਜਿੱਥੋਂ ਤੱਕ ਮੈਂ ਅਭਿਆਸ ਕੀਤਾ ਔਰ ਕੋਸ਼ ਵੇਖਿਆ, ਸਿੰਘੀਆ ਔਰ ਚੁੰਘੀਆ ਇਹੀ ਦੱਸੇ ਗਏ ਨੇ ਕਿ ਦੋ ਨਾਲਾਂ ਨੇ। ਚੁੰਘੀਆ ਉਸ ਨਾਲ ਨੂੰ ਆਖਦੇ ਨੇ ਜਿਹਦੇ ਵਿੱਚ ਦੀ ਅਰਕ ਨਿਕਲਦਾ ਹੈ, ਅਰਕ ਕੱਢਿਆ ਜਾਂਦਾ ਹੈ, ਅਰਕ ਕੰਡੈਂਸ ਹੋ ਕੇ ਦੂਜੇ ਪੌਟ 'ਚ ਆਉਂਦਾ, ਉਸਨੂੰ ਕਹਿੰਦੇ ਨੇ ਚੁੰਘੀਆ, ਜਿਹਦੇ ਵਿੱਚ ਦੀ ਅਰਕ ਨਿਕਲਦਾ। ਔਰ ਸਿੰਘੀਆ ਉਹ ਦੂਜੀ ਖਾਲੀ ਨਾਲ ਏ ਜਿਹੜੀ ਉਹ ਪ੍ਰੈਸ਼ਰ ਇਕੁਲਾਈਜ਼ ਕਰਨ ਲਈ ਪਾਈ ਹੁੰਦੀ, ਜਾਂ ਜਿਹਦੇ ਵਿੱਚ ਵਾਧੂ ਵੇਪਰ ਹੈ ਕੋਈ ਬਾਹਰ ਨਿਕਲ ਜਾਂਦਾ ਹੈ। ਇੱਥੇ ਸਿੰਘੀਆ ਔਰ ਚਿੰਘੀਆ ਕਿਸ ਨੂੰ ਆਖਿਆ? ਸਿੰਘੀਆ ਇੰਜ ਸਮਝ ਲਓ ਜਿਵੇਂ ਐਗਜ਼ੌਸਟ ਟਿਊਬ ਹੈ ਕੋਈ, ਭਾਵ ਮੈਂ ਆਪਣੇ ਔਗਣ ਕਹਿੰਦੇ ਨੇ ਇਸ ਨਾਲ ਥਾਣੀ ਬਾਹਰ ਕੱਢ ਦਿੱਤੇ ਨੇ, ਔਰ ਜਿਹੜੇ ਗੁਣ ਨੇ ਦੈਵੀ ਗੁਣ ਮੈਂ ਇਸ ਨਾਲ ਰਾਹੀਂ ਅੰਦਰ ਪ੍ਰਵੇਸ਼ ਕਰ ਲਏ। ਤਾਂ ਕਹਿੰਦੇ ਨੇ ਮੈਂ ਆਪਣੇ ਜਿਹੜੇ ਔਗਣ ਨੇ ਉਹ ਬਾਹਰ ਸਰੀਰ ਚੋਂ ਇਸ ਨਾਲ ਰਾਹੀਂ ਕੱਢ ਦਿੱਤੇ ਨੇ, ਤੇ ਸਦਗੁਣ ਨੇ ਜਿਹੜੇ ਚੰਗੇ ਗੁਣ ਨੇ ਦੈਵੀ ਗੁਣ ਨੇ ਉਹ ਮੈਂ ਅੰਦਰ ਲਿਆਂਦੇ ਨੇ, ਇਸ ਦਾ ਸਦਕਾ ਮੈਨੂੰ ਇਹ ਪ੍ਰਾਪਤੀ ਹੋਈ ਹੈ। ਤਾਂ ਕਹਿੰਦੇ ਨੇ ਨਾਮ ਜਪ ਜਪ ਕੇ ਮੈਂ ਆਪਣੇ ਔਗਣ ਮੇਟ ਲਏ ਨੇ, ਸਿੰਘੀਆ ਰਾਹੀਂ ਬਾਹਰ ਕੱਢ ਦਿੱਤੇ ਨੇ, ਔਰ ਚੁੰਘੀਆ ਰਾਹੀਂ ਸਦਗੁਣ ਦੈਵੀ ਗੁਣ ਮੈਂ ਆਪਣੇ ਅੰਦਰ ਵਸਾ ਲਏ ਨੇ, ਇਸ ਦਾ ਸਦਕਾ ਇਹ ਅਨੁਭਵ ਮੈਨੂੰ ਹੋਇਆ, ਇਹ ਕਹਿਣਾ ਚਾਹੁੰਦੇ ਨੇ ਭਗਤ। ਤਾਂ ਸਿੰਘੀਆ ਔਰ ਚੁੰਘੀਆ ਇਸ ਤਰ੍ਹਾਂ ਵਰਤਿਆ, ਤਾਂ ਆਖਦੇ ਨੇ ਪਾਠੀ ਗਗਨ ਸਿੰਘੀਆ ਔਰ ਚੁੰਘੀਆ,
ਤੇ ਫਿਰ ਆਖਦੇ ਨੇ ਕਣਕ ਕਲਸ ਇੱਕ ਪਾਇਆ। ਕਣਕ ਕਹਿੰਦੇ ਨੇ ਸੋਨਾ, ਕਣਕ ਸੋਨਾ, ਕਲਸ ਜਿਹਦੇ ਚ ਅਰਕ ਇਕੱਠਾ ਕਰਦੇ ਨੇ, ਉਹ ਪੋਟ ਜਿਹਦੇ ਚ ਅਰਕ ਇਕੱਠਾ ਕਰਦੇ ਨੇ ਉਸਨੂੰ ਕਹਿੰਦੇ ਨੇ ਕਲਸ। ਤੋ ਕਣਕ ਕਲਸ ਇੱਕ ਪਾਇਆ ਕਹਿੰਦੇ ਨੇ, ਹੁਣ ਮੇਰਾ ਜਿਹੜਾ ਦਿਮਾਗ ਹੈ ਉਹ ਹੈ ਕਣਕ ਕਲਸ। ਦਸਮ ਦੁਆਰ ਨੂੰ ਆਖਿਆ ਕਣਕ ਕਲਸ, ਇਹ ਸਾਰਾ ਜੋ ਦੈਵੀ ਗੁਣਾਂ ਦਾ ਅਰਕ ਹੈ ਉੱਥੇ ਆ ਗਿਆ ਕਣਕ ਕਲਸ। ਨਾਮ ਜਪ ਜਪ ਕੇ ਦੈਵੀ ਗੁਣ ਇਹਨਾਂ ਦਾ ਅਸਰ ਦਾ ਸਦਕਾ ਉਹ ਕਣਕ ਕਲਸ ਖੁੱਲ ਗਿਆ ਹੈ। ਉੱਥੇ ਮਸਤੀ ਹੈ, ਉੱਥੇ ਉਹ ਮਸਤੀ ਹੈ ਜਿਹੜੀ ਚੰਗੀ ਤੋਂ ਚੰਗੀ ਸ਼ਰਾਬ ਵਿੱਚ ਹੁੰਦੀ ਹੈ। ਮਸਤੀ ਉਸ ਤੋਂ ਵੱਧ ਕੇ ਮਸਤੀ ਹੈ। ਤੋ ਪਾਠੀ ਗਗਨ ਸਿੰਘਿਆ ਅਰ ਚੁੰਘਿਆ ਕਣਕ ਕਲਸ ਇੱਕ ਪਾਇਆ। ਹਾਂਜੀ,
ਤਿਸਮੈ ਤਾਰ ਚੁਆ ਅਤ ਨਿਰਮਲ ਰਸਮੈ ਰਸਨ ਚੁਆਇਆ।
ਤਿਸਮੈ ਤਾਰ ਚੁਏ ਅਤ ਨਿਰਮਲ, ਔਰ ਇਸ ਕਲਸ ਦੇ ਵਿੱਚ ਤਾਰ ਚੋ ਰਹੀ ਹੈ, ਤਾਰ ਪੈ ਰਹੀ ਹੈ। ਅਤ ਨਿਰਮਲ, ਬੜੀ ਪਵਿੱਤਰ, ਭਾਵ ਉਹ ਦੈਵੀ ਰਸ ਜੋ ਮੈਨੂੰ ਮਿਲ ਰਿਹਾ, ਅਨਾਹਦ ਨਾਦ ਜੋ ਮੈਨੂੰ ਸੁਣ ਰਿਹਾ ਉਸਨੂੰ ਦੈਵੀ ਰਸ ਆਖਿਆ। ਉਹ ਆਨੰਦ ਦੀ ਝਲਕੀ